करत विचार रामदास अब गुर पाए हम सो कैसे प्यार।
वाहिगुरु जी का खालसा, वाहिगुरु जी की फतेह। परम सत्कार योग, सन्मान योग गुरु का खास रूप, गुरु खालसा साध संगत, जिनके भाग बड़े हैं भाई तन साधु संग मुख जुरे, अत्यंत बड़े भाग हैं कि पतत पावन भगत वच्छल कृपा निदान सतगुरु श्री गुरु ग्रंथ साहिब जी महाराज जी दे पावन पवित्र चरणा कमलां च संध्या वेले दे दवाना च हाजरियां भर के एकत्र होके सतगुरु जी दा पावन पवित्र इतिहास धन धन श्री गुरु रामदास साहिब जी महाराज जी की पवित्र पावन जीवन कथा बहुत ही प्यार सत्कार श्रद्धा नाल आप जी सरवण कर रहे हैं। दया निध कृपालू साहिब श्री अमृतसर साहिब तो लाहौर गए हैं, लाहौर तो चल के श्री गोविंदवाल साहब आए हैं। बहुत सारिया संगतां, बहुत सारे सिख सतगुरु जी दे दर्शन करन वास्ते महाराज जी दे चरणा विच हाजिर होए ने। एक दिन सतगुरु जी स्नान पान करके नगर विच जदों वापस आए ते लंगर वाली थां ते पहुंचे, उत्थे एक गुरसिख जिहदा नाम भाई हिंदाल है वह सेवा कर रहा सी, आटा गुन्नण दी सेवा कर रहा सी। हिंदाल दे अंदर भगती भावना है, हरक सोग तो रहत बिरती है। जदों सतगुरु जी लंगर वाले स्थान ते पहुंचे, सारे सिखां ने उठ के नमस्कार कीते। भाई हिंदाल जी भी अगे आए, हथ आटे नाल लिबड़े होए सन, मन च सोचिया जे सतगुरां दे चरणां नूं लाए ते महाराज जी दे चरण आटे नाल लिबड़ जाणगे। दूजा हथां नूं मिट्टी लगेगी जिहदे नाल आटे विच मिट्टी पै सकदी है, ते अपने दोवें हथ पिठ वाले पिछले पासे हथ जोड़ के मत्था सतगुरां दे चरणां ते रखिया। भाई हिंदाल दे अंदर दा प्रेम वेख के सतगुरु जी बड़े रीझे, प्रसन्न होके बख्शिशां कीतियां। अपने हथ वाला एक परना हिंदाल नूं दिता, जिन्हों जदों सिर ते रखिया ते भाई हिंदाल दे कपाट खुल गए, त्रिलोकी दा ज्ञान उपजाया। सतगुरां ने वचन कीता, हिंदाल जी तुहाडी सेवा तुहाडी कालना थाए पै गई है, तुसी हुण वापस अपने नगर च जाओ और आप भी जपो ते अगे संगतां नूं भी जपाओ। गुरसिख दी अवस्था है आप जपै अवर है नाम जपावै, आप भी जपे ते होरां नूं भी जपाए। जिथे आप गुरु चरणा नाल जुड़िया है उत्थे दूजियां नूं भी जोड़न दा यतन करे। ਖਾਲਸਾ ਜੀ ਅੱਜ ਸਾਡੇ ਵਿਚ ਇਕ ਬੜੀ ਵੱਡੀ ਢਿੱਲ ਆ ਗਈ ਹੈ। ਅਸੀਂ ਪ੍ਰਚਾਰ ਦਾ ਜਿਹੜਾ ਜਿੰਮਾ ਹੈ ਕਿ ਪ੍ਰਚਾਰ ਕਰਨ ਦਾ ਜਾਂ ਗੁਰੂ ਘਰ ਨਾਲ ਜੋੜਨ ਦੀ ਜਿਹੜੀ ਜਿੰਮੇਵਾਰੀ ਹੈ ਉਹ ਜਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਥੋਪ ਦਿੱਤੀ ਹੈ ਵੀ ਉਨ੍ਹਾਂ ਦਾ ਕੰਮ ਹੈ, ਜਾਂ ਫਿਰ ਸਾਡੇ ਵਰਗੇ ਪ੍ਰਚਾਰਕਾਂ ਨੂੰ ਥੋਪ ਦਿੱਤੀ ਹੈ ਵੀ ਇਹ ਕੰਮ ਪ੍ਰਚਾਰਕਾਂ ਦਾ, ਜੋੜਨ ਦਾ ਸਾਡਾ ਨਹੀਂ। ਹਰ ਇਕ ਸਿੱਖ ਦਾ ਕਰਤੱਵ ਹੈ ਕਿ ਜਿੱਥੇ ਉਹ ਆਪ ਜੁੜਿਆ ਉਥੇ ਦੂਜਿਆਂ ਨੂੰ ਵੀ ਜੋੜੇ। ਆ ਪਖੰਡੀ ਬਾਬਿਆਂ ਦੇ ਚੇਲੇ ਹੀ ਨਹੀਂ ਮਾਣ, ਉਹ ਜਿਹੜੇ ਵੀ ਨਗਰ ਚ ਜਾਂਦੇ ਆਪਣੇ ਬਾਬੇ ਦੀ ਗੱਲ ਕਰਦੇ ਵੀ ਸਾਡਾ ਬਾਬਾ ਬੜਾ ਕਰਾਮਾਤੀ, ਉਥੇ ਵੀ ਚੱਲੋ। ਉਹ ਪੰਜਾਂ ਦਸਾਂ ਨੂੰ ਪ੍ਰੇਰ ਕੇ ਲੈ ਹੀ ਜਾਂਦੇ। ਕਦੇ ਆਪਾਂ ਵੀ ਇਹ ਮਨ ਦੇ ਵਿਚ ਬਿਰਤੀ ਬਣਾਈ ਹੈ ਵੀ ਆਪਾਂ ਵੀ ਕੁਝ ਸਿੱਖਾਂ ਨੂੰ ਪ੍ਰੇਰ ਕੇ ਗੁਰੂ ਘਰ ਲੈ ਕੇ ਆਈਏ। ਸਾਡਾ ਇਸ ਪਾਸੇ ਧਿਆਨ ਹੀ ਨਹੀਂ, ਕਹਿੰਦੇ ਜੇ ਆਪਾਂ ਕੀ ਲੈਣਾ ਕਿਸੇ ਕੋਲ। ਸਿੱਖ ਦਾ ਇਹ ਫਰਜ਼ ਹੈ ਵੀ ਜਿੱਥੇ ਉਹ ਆਪ ਜਪੇ ਉਥੇ ਹੋਰਾਂ ਨੂੰ ਵੀ ਜਪਾਏ, ਜਿੱਥੇ ਆਪ ਗੁਰਦੁਆਰੇ ਆਉਂਦਾ ਹੈ ਉਥੇ ਨਾਲਦਿਆਂ ਨੂੰ ਵੀ ਪ੍ਰੇਰੇ, ਭਾਈ ਚਲੋ ਗੁਰੂ ਘਰ ਚੱਲ ਕੇ ਨਮਸਕਾਰ ਕਰੋ, ਮਹਾਰਾਜ ਜੀ ਦੀ ਕਥਾ ਸੁਣੋ, ਕੀਰਤਨ ਸੁਣੋ, ਪ੍ਰੇਰਨਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਭਾਈ ਹਿੰਦਾਲ ਦੀ ਇਹ ਡਿਊਟੀ ਲਾਈ, ਏਦਾਂ ਭਾਈ ਹਿੰਦਾਲ ਨੂੰ ਸਤਿਗੁਰਾਂ ਨੇ ਕਿਰਤਾਰਥ ਕੀਤਾ ਹੈ। ਇਹ ਕਥਾ ਆਪਾਂ ਕੱਲ ਦੇ ਪ੍ਰਕਰਨ ਵਿਚ ਵਾਚੀ ਹੈ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ। ਸਾਹਿਬਾਂ ਦੀ ਪਵਿੱਤਰ ਪਾਵਨ ਅੰਮ੍ਰਿਤ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਇੱਕ ਦਿਨਾ ਸ੍ਰੀ ਚੰਦ ਜੀ, ਮਨ ਮੈਂ ਕਰਤ ਵਿਚਾਰ।
ਇੱਕ ਦਿਨ ਦਾ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ, ਗੁਰੂ ਘਰ ਦੇ ਵਿਚ ਗੁਰੂ ਨਾਨਕ ਸਾਹਿਬ ਦੇ ਬਗੀਚੇ ਚੋਂ ਜਿਹੜੀ ਸਭ ਤੋਂ ਪੁਰਾਣੀ ਸੰਪਰਦਾ ਖਿੜੀ ਹੈ ਉਹ ਉਦਾਸੀਆਂ ਦੀ ਸੰਪਰਦਾ ਹੈ। ਉਦਾਸੀਆਂ ਦਾ ਗੁਰੂ ਪੰਥ ਖਾਲਸੇ ਨੂੰ ਬੜਾ ਵੱਡਾ ਯੋਗਦਾਨ ਰਿਹਾ। ਬੜੇ ਬੜੇ ਵਿਦਵਾਨ ਲੋਕ ਉਦਾਸੀਆਂ ਨੇ ਗੁਰੂ ਪੰਥ ਖਾਲਸੇ ਚ ਪੈਦਾ ਕੀਤੇ ਨੇ। ਜੰਗਾਂ ਯੁੱਧਾਂ ਦੇ ਸਮੇਂ ਗੁਰੂ ਅਸਥਾਨਾਂ ਦੀ ਸੇਵਾ ਸੰਭਾਲ ਜਿਹੜੀ ਹੈ ਉਹ ਵੀ ਉਦਾਸੀ ਮਹਾਂਪੁਰਖ ਹੀ ਕਰਦੇ ਰਹੇ। ਉਨ੍ਹਾਂ ਉਦਾਸੀਆਂ ਦੇ ਮੁਖੀ ਸਨ ਬਾਬਾ ਸ੍ਰੀ ਚੰਦ ਜੀ। ਬੜੀ ਲੰਮੀ ਆਯੂ ਬਾਬਾ ਸ੍ਰੀ ਚੰਦ ਜੀ ਦੀ ਹੋਈ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਨੇ ਤੇ ਇੱਕ ਦਿਨ ਬਾਬਾ ਸ੍ਰੀ ਚੰਦ ਜੀ ਦੇ ਮਨ ਦੇ ਵਿਚ ਵਿਚਾਰ ਆਈ। ਬਾਟ ਸਾਹਿਬ ਦੇ ਇਲਾਕੇ ਚ ਬਾਬਾ ਸ੍ਰੀ ਚੰਦ ਜੀ ਵਿਚਰਦੇ ਸੀ, ਗੁਰਦਾਸਪੁਰ ਇਲਾਕਾ ਜਾਂ ਡੇਰਾ ਬਾਬਾ ਨਾਨਕ ਜੀ ਜਾਂ ਕਰਤਾਰਪੁਰ ਸਾਹਿਬ, ਇਨ੍ਹਾਂ ਨਗਰਾਂ ਚ ਬਾਬਾ ਸ੍ਰੀ ਚੰਦ ਜੀ ਰਹਿੰਦੇ ਸੀ। ਸਾਰੀ ਜ਼ਿੰਦਗੀ ਬਿਹੰਗਮ ਰਹੇ ਨੇ, ਸ਼ਾਦੀ ਨਹੀਂ ਕਰਾਈ। ਗੁਰੂ ਘਰ ਦੇ ਨਾਲ ਬੜਾ ਗਹਿਰਾ ਨਾਤਾ ਰਿਹਾ ਬਾਬਾ ਸ੍ਰੀ ਚੰਦ ਜੀ ਦਾ। ਇਕ ਦਿਨ ਬਾਬਾ ਸ੍ਰੀ ਚੰਦ ਜੀ ਆਪਣੇ ਮਨ ਦੇ ਵਿਚ ਬੈਠਿਆਂ ਵਿਚਾਰ ਕਰਨ ਲੱਗੇ।
ਰਾਮਦਾਸ ਅਬ ਗੁਰ ਪਏ, ਹਮ ਸੋ ਕੈਸੋ ਪਿਆਰ।
ਮਨ ਵਿਚ ਬਾਬਾ ਸ੍ਰੀ ਚੰਦ ਜੀ ਵਿਚਾਰ ਕਰਨ ਲੱਗੇ ਕਿ ਹੁਣ ਇਸ ਵਕਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਦੇ ਮਾਲਕ ਸ੍ਰੀ ਗੁਰੂ ਰਾਮਦਾਸ ਜੀ ਨੇ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਨੇ, ਤੇ ਉਨ੍ਹਾਂ ਨੂੰ ਚੱਲ ਕੇ ਮਿਲਣਾ ਚਾਹੀਦਾ, ਜਾ ਕੇ ਵੇਖੀਏ ਵੀ ਉਹ ਸਾਡੇ ਨਾਲ ਕਿਹੋ ਜਿਹਾ ਪਿਆਰ ਕਰਦੇ ਨੇ। ਬਾਬਾ ਸ੍ਰੀ ਚੰਦ ਜੀ ਦੇ ਮਨ ਚ ਖਿਆਲ ਹੋਇਆ, ਮਹਾਂਪੁਰਖਾਂ ਦੀ ਮੌਜ ਹੁੰਦੀ ਹੈ, ਤੇ ਮਨ ਦੇ ਵਿੱਚ ਇਹ ਖਿਆਲ ਬਾਬਾ ਸ੍ਰੀ ਚੰਦ ਜੀ ਦੇ ਆ ਗਿਆ ਕਿ ਗੁਰੂ ਰਾਮਦਾਸ ਜੀ ਇਸ ਵੇਲੇ ਗੁਰੂ ਨੇ ਤੇ ਸਾਨੂੰ ਉਹਨਾਂ ਨੂੰ ਚੱਲ ਕੇ ਮਿਲਣਾ ਚਾਹੀਦਾ ਤੇ ਵੇਖਣਾ ਚਾਹੀਦਾ ਕਿ ਗੁਰੂ ਰਾਮਦਾਸ ਜੀ ਸਾਡੇ ਨਾਲ ਕਿਹੋ ਜਿਹਾ ਪਿਆਰ ਕਰਦੇ ਨੇ, ਉਹਨਾਂ ਦੇ ਮਨ ਵਿੱਚ ਸਾਡੇ ਪ੍ਰਤੀ ਕੈਸਾ ਪਿਆਰ ਹੈ।
ਜੋ ਪਈ ਐਸੇ ਮਨ ਮੈਂ ਕਰਤ ਵਿਚਾਰੀ,
ਇਸ ਤਰ੍ਹਾਂ ਦੀ ਵਿਚਾਰ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਮਨ ਵਿੱਚ ਕੀਤੀ, ਇਸ ਤਰ੍ਹਾਂ ਦਾ ਖਿਆਲ ਬਾਬਾ ਸ੍ਰੀ ਚੰਦ ਜੀ ਦੇ ਮਨ ਦੇ ਵਿੱਚ ਆਇਆ ਹੈ।
ਚਲੇ ਗੁੱਦੜੀਏ ਕਰ ਅਸਵਾਰੀ,
ਬਾਬਾ ਸ੍ਰੀ ਚੰਦ ਜੀ ਦਾ ਇੱਕ ਸੇਵਕ ਸੀ, ਇਹਦਾ ਨਾਂ ਸੀ ਭਾਈ ਗੋਦੜੀਆ। ਜਦੋਂ ਕਿਉਂਕਿ ਬਾਬਾ ਜੀ ਬਿਰਧ ਹੋ ਚੁੱਕੇ ਸਨ ਤੇ ਜਦੋਂ ਕਿਤੇ ਆਉਣਾ ਜਾਣਾ ਹੁੰਦਾ ਸੀ ਦੂਰ ਤੇ ਭਾਈ ਗੋਦੜੀਏ ਦੇ ਮੋਢਿਆਂ ਤੇ ਸਵਾਰ ਹੋ ਕੇ ਜਾਇਆ ਕਰਦੇ ਸੀ। ਭਾਈ ਗੋਦੜੀਆ ਜੀ ਨੇ ਬਾਬਾ ਜੀ ਨੂੰ ਮੋਢਿਆਂ ਤੇ ਚੁੱਕ ਲੈਣਾ ਤੇ ਟੁਰ ਪੈਣਾ। ਤੋ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਮਨ ਚ ਵਿਚਾਰ ਕੀਤੀ ਕਿ ਗੁਰੂ ਰਾਮਦਾਸ ਸਾਹਿਬ ਜੀ ਨੂੰ ਚੱਲ ਕੇ ਮਿਲਣਾ ਚਾਹੀਦਾ, ਵੇਖਣਾ ਚਾਹੀਦਾ ਵੀ ਉਹ ਸਾਡੇ ਨਾਲ ਕਿਹੋ ਜਿਹਾ ਪਿਆਰ ਕਰਦੇ ਨੇ, ਤੇ ਆਪਣੇ ਸੇਵਕ ਭਾਈ ਗੋਦੜੀਏ ਦੇ ਮੋਢਿਆਂ ਤੇ ਸਵਾਰ ਹੋਏ ਨੇ।
ਸੁਣ ਕੇ ਰਾਮਦਾਸ ਗੁਰ ਪੂਰੇ,
ਔਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਮਿਲਣ ਵਾਸਤੇ, ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਬਾਬਾ ਸ੍ਰੀ ਚੰਦ ਜੀ ਚੱਲ ਪਏ। ਇਧਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਪੂਰੇ ਸਤਿਗੁਰਾਂ ਨੇ ਸੁਣਿਆ ਕਿ ਬਾਬਾ ਸ੍ਰੀ ਚੰਦ ਜੀ ਸਾਨੂੰ ਮਿਲਣ ਵਾਸਤੇ ਆ ਰਹੇ ਨੇ। ਬਾਬਾ ਸ੍ਰੀ ਚੰਦ ਜੀ ਦੇ ਆਉਣ ਦੀ ਖਬਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਹੈ।
ਤੂਰਨ ਚਲੇ ਪ੍ਰੇਮ ਪਰ ਪੂਰੇ,
ਤੇ ਸਤਿਗੁਰੂ ਗੁਰੂ ਰਾਮਦਾਸ ਜੀ ਘਰ ਤੋਂ ਬਾਹਰ ਆਏ ਬਾਬਾ ਸ੍ਰੀ ਚੰਦ ਜੀ ਦਾ ਸਵਾਗਤ ਕਰਨ ਵਾਸਤੇ। ਇਹ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਨੇ, ਵੇਖੋ ਮੇਰੇ ਸਤਿਗੁਰਾਂ ਦਾ ਕਿਤਨਾ ਵੱਡਾ ਮਾਣ ਹੈ, ਰੁਤਬਾ ਹੈ, ਪਰ ਫਿਰ ਵੀ ਗੁਰੂ ਕੇ ਸਪੁੱਤਰ ਦਾ ਕਿਤਨਾ ਸਤਿਕਾਰ ਕੀਤਾ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਬਾਬਾ ਸ੍ਰੀ ਚੰਦ ਜੀ ਦਾ ਸਵਾਗਤ ਕਰਨ ਵਾਸਤੇ ਘਰੋਂ ਬਾਹਰ ਚੱਲ ਕੇ ਆਏ ਹਨ।
ਹੱਥ ਜੋੜ ਕਰ ਕਰੀ ਪ੍ਰਣਾਮ,
ਹੱਥ ਜੋੜ ਕੇ ਬਾਬਾ ਸ੍ਰੀ ਚੰਦ ਜੀ ਨੂੰ ਪ੍ਰਣਾਮ ਕੀਤੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ। ਗੁਰੂ ਸਤ ਦਾ ਗੁਰੂ ਪੁੱਤਰ ਦਾ ਸਤਿਕਾਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ ਹੈ, ਉਹਨਾਂ ਦੇ ਅਮਿਤ ਸ੍ਰੇਸ਼ਟਾਚਾਰ ਦਾ ਲਖਾਇਕ ਹੈ। ਤੇ ਕਹਿੰਦੇ ਹੱਥ ਜੋੜ ਕੇ ਬੜੀ ਭਾਵਨਾ ਨਾਲ, ਬੜੇ ਸਤਿਕਾਰ ਨਾਲ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਪ੍ਰਣਾਮ ਕੀਤੀ ਹੈ।
ਆਨੇ ਕਰ ਮੈਂ ਬਿਨੇ ਬਖਾਨੂ,
ਔਰ ਬੇਨਤੀ ਕਰਕੇ ਬਾਬਾ ਸ੍ਰੀ ਚੰਦ ਜੀ ਨੂੰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਆਪਣੇ ਮਹਿਲਾਂ ਵਿਚ, ਆਪਣੇ ਮੰਦਰਾਂ ਵਿਚ, ਆਪਣੇ ਘਰਾਂ ਵਿਚ ਲੈ ਕੇ ਆਏ ਹਨ।
ਇਕ ਸੋ ਹੈ ਪੰਜ ਸੱਤ ਰੁਪਈਆ, ਦੀਨ ਪੇਟ ਬੋ ਸੇਵ ਕਮਈਆ।
ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਕ ਘੋੜਾ ਤੇ 500 ਰੁਪਈਆ ਉਹ ਭੇਟਾ ਵੀ ਦਿੱਤਾ। ਗੁਰੂ ਘਰੋਂ ਬਾਬਾ ਸ੍ਰੀ ਚੰਦ ਜੀ ਨੂੰ ਇਹ ਜਿਹੜੀ ਖਿਲਤ ਸੀ ਸਾਲ ਬਾਅਦ ਜਾਂਦੀ ਸੀ, ਇਕ ਘੋੜਾ ਤੇ 500 ਰੁਪਈਆ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਕ ਘੋੜਾ ਤੇ 500 ਰੁਪਈਆ, ਬਾਬਾ ਸ੍ਰੀ ਚੰਦ ਜੀ ਦਾ ਬੜਾ ਸਤਿਕਾਰ ਕਰਦਿਆਂ, ਉਹਨਾਂ ਦਾ ਅਦਬ ਕਰਦਿਆਂ ਇਹ ਵਸਤੂਆਂ ਬਾਬਾ ਸ੍ਰੀ ਚੰਦ ਜੀ ਨੂੰ ਭੇਟ ਕੀਤੀਆਂ ਹਨ, ਔਰ ਉਹਨਾਂ ਦੀ ਬੜੀ ਸੇਵਾ ਕੀਤੀ ਹੈ।
ਇਕ ਜਾਮ ਦਿਨ ਜਬੇ ਰਹਾਇਓ,
ਇਸ ਤਰ੍ਹਾਂ ਜਦੋਂ ਇਕ ਪਹਿਰ ਦਿਨ ਬਾਕੀ ਬਚਿਆ, ਯਾਨੀ ਕਿ ਆਹ ਜਿਹੜਾ ਸਮਾਂ ਹੋਣਾ ਸੰਧਿਆ ਦਾ ਸਮਾਂ, ਇਹ ਸਮਾਂ ਜਦੋਂ ਹੋਇਆ ਸ਼ਾਮ ਦਾ ਜਿਸ ਵੇਲੇ ਸਮਾਂ ਹੋਇਆ,
ਆਏ ਰਬਾਬੀ ਕੀਰਤਨ ਗਾਇਓ,
ਸੰਧਿਆ ਸਮੇਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਦੀਵਾਨ ਸਜਿਆ, ਕਥਾ ਹੋਈ ਤੇ ਰਬਾਬੀ ਸਿੱਖਾਂ ਨੇ ਆ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਵਿਚ ਕੀਰਤਨ ਦੀ ਹਾਜ਼ਰੀ ਭਰੀ। ਗੁਰਬਾਣੀ ਦਾ ਬੜਾ ਰਸਦਾਇਕ ਰਸ ਭਿੰਨੜਾ ਕੀਰਤਨ ਉਹ ਰਬਾਬੀ ਸਿੱਖਾਂ ਨੇ ਗਾਇਨ ਕੀਤਾ ਹੈ।
ਉੱਚ ਸਥਾਨ ਸ੍ਰੀ ਚੰਦ ਬਿਠਾਏ,
ਬਾਬਾ ਸ੍ਰੀ ਚੰਦ ਜੀ ਵੀ ਸਤਿਗੁਰਾਂ ਦੇ ਦਰਬਾਰ ਚ ਬੈਠੇ ਨੇ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਬਾ ਸ੍ਰੀ ਚੰਦ ਜੀ ਦਾ ਸਤਿਕਾਰ ਰੱਖਣ ਵਾਸਤੇ ਉਨ੍ਹਾਂ ਨੂੰ ਉੱਚੇ ਥਾਂ ਤੇ ਬਿਠਾਇਆ ਬਾਬਾ ਜੀ ਨੂੰ। ਇੰਨਾ ਅਦਬ ਕੀਤਾ ਬਾਬਾ ਸ੍ਰੀ ਚੰਦ ਜੀ ਦਾ। ਅੱਜ ਕਈ ਸਿੱਖ ਅਣਭੋਲ ਪੁਣੇ ਚ ਗੁਰੂ ਕੇ ਸਪੁੱਤਰਾਂ ਦੀ ਨਿੰਦਾ ਕਰਨ ਲੱਗ ਪੈਂਦੇ ਨੇ। ਖਾਲਸਾ ਜੀ, ਗੁਰੂ ਕੇ ਸਪੁੱਤਰ ਵੀ ਗੁਰੂ ਜਿਹੇ ਨੇ, ਗੁਰੂ ਦੀ ਅੰਸ਼ ਵਿਚੋਂ ਪੈਦਾ ਹੋਏ ਨੇ। ਸਾਨੂੰ ਹੱਕ ਨਹੀਂ ਕਿ ਅਸੀਂ ਉਹਨਾਂ ਦੀ ਆਲੋਚਨਾ ਕਰੀਏ, ਉਹ ਬੜੇ ਉੱਚੇ ਮਹਾਨ ਅਵਸਥਾ ਦੇ ਮਾਲਕ ਨੇ। ਗੁਰੂ ਘਰ ਦੇ ਤਾਂ ਕੂਕਰ ਵੀ ਪੂਜਨੀਕ ਨੇ, ਤੇ ਸਤਿਗੁਰਾਂ ਦੇ ਸਪੁੱਤਰ ਤਾਂ ਸਤਿਕਾਰਨੀਯ ਹੈ ਨੀ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਦਰਬਾਰ ਵਿਚ ਬਾਬਾ ਸ੍ਰੀ ਚੰਦ ਜੀ ਨੂੰ ਉੱਚੇ ਥਾਂ ਤੇ ਬਿਠਾਇਆ, ਉੱਚੇ ਥੜੇ ਤੇ ਬਿਠਾਇਆ ਹੈ।
ਆਪ ਨਿਮਰ ਤਰ ਤਰੇ ਤਕਾਏ,
ਇਹਦੀ ਨਿਮਰਤਾ ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਅੰਦਰ ਕਿ ਬਾਬਾ ਸ੍ਰੀ ਚੰਦ ਜੀ ਨੂੰ ਉੱਚੀ ਥਾਂ ਤੇ ਬਿਠਾ ਕੇ ਤੇ ਆਪ ਥੱਲੇ ਨੀਵੇਂ ਥਾਂ ਤੇ ਬੈਠੇ, ਬਾਬਾ ਸ੍ਰੀ ਚੰਦ ਜੀ ਦੇ ਬਰਾਬਰ ਨਹੀਂ ਬੈਠੇ। ਇੰਨਾ ਸਤਿਕਾਰ, ਇਹ ਨਿਮਰਤਾ ਗੁਰੂ ਰਾਮਦਾਸ ਸਾਹਿਬ ਦੇ ਅੰਦਰ ਦੀ। ਜਿੰਨਾ ਨਿਮਰੇ ਨੇ ਓਨੇ ਹੀ ਉੱਚੇ ਨੇ, ਉਤਨੇ ਹੀ ਉੱਚੇ ਨੇ। ਬਾਬੇ ਸ੍ਰੀ ਚੰਦ ਜੀ ਨੂੰ ਉੱਚੇ ਥਾਂ ਤੇ ਬਿਠਾ ਕੇ ਆਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੀਵੇਂ ਥਾਂ ਤੇ ਬੈਠੇ ਹਨ।
ਸ੍ਰੀ ਚੰਦ ਬੋਲੇ ਤਤਕਾਲੂ,
ਬਾਬਾ ਸ੍ਰੀ ਚੰਦ ਜੀ ਉਸ ਵੇਲੇ ਬੋਲੇ,
ਕਰਤ ਪਰਖਣਾ ਪ੍ਰੇਮ ਦਿਆਲੂ,
ਔਰ ਸਤਿਗੁਰੂ ਜੀ ਦੀ ਪਰਖਣਾ ਕਰਨਾ ਚਾਹੁੰਦੇ ਬਾਬਾ ਸ੍ਰੀ ਚੰਦ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਪਰਖਣਾ ਚਾਹੁੰਦੇ ਹਨ।
ਇਤਨਾ ਦਾੜਾ ਕੈਸ ਵਧਾਇਓ, ਸੁਨ ਕੈ ਸਤਿਗੁਰ ਭੇ ਨਿਰਮਾਇਓ।
ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਪਰਖ ਕਰਨ ਵਾਸਤੇ ਨਾ ਬਾਬਾ ਸ੍ਰੀ ਚੰਦ ਜੀ ਬੋਲੇ, ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹਿੰਦੇ ਗੁਰੂ ਜੀ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਦਾੜਾ ਬੜਾ ਵੱਡਾ ਸੀ, ਲੰਬਾ ਦਾੜਾ ਸੀ ਸਤਿਗੁਰਾਂ ਦਾ, ਤੇ ਵੇਖ ਕੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਗੁਰੂ ਜੀ, ਇਹ ਤੁਹਾਡਾ ਦਾੜਾ ਇਤਨਾ ਲੰਬਾ ਹੈ, ਇੰਨਾ ਲੰਬਾ ਦਾੜਾ ਕਿਉਂ ਵਧਾਇਆ ਹੋਇਆ, ਇਹਦਾ ਕੀ ਪ੍ਰਯੋਜਨ ਹੈ, ਇਹਦੇ ਨਾਲ ਭਲਾ ਤੁਸੀਂ ਕੀ ਸਵਾਰਨਾ, ਇਹਦੇ ਨਾਲ ਕੀ ਕਰਨਾ ਹੈ।
ਦੋਹਰਾ ਚਰਨ ਗਹੇ ਕਰ ਪ੍ਰੇਮ ਸੋ, ਪਹੁੰਚੇ ਬਾਰੰਬਾਰ।
ਬਾਬਾ ਜੀ ਨੇ ਜਦੋਂ ਆਖਿਆ ਨਾ ਵੀ ਇਤਨਾ ਲੰਮਾ ਦਾੜਾ ਕਿਉਂ ਵਧਾਇਆ ਹੋਇਆ, ਕਿਵੇਂ ਵਧਾਇਆ ਹੋਇਆ, ਤੇ ਗੁਰੂ ਰਾਮਦਾਸ ਸਾਹਿਬ ਜੀ ਸੁਣ ਕੇ ਇੰਨੇ ਜ਼ਿਆਦਾ ਨਿਮਰਤਾ ਵਿਚ ਆ ਗਏ ਕਿ ਆਪਣੇ ਆਸਣ ਤੋਂ ਉੱਠ ਕੇ ਤੇ ਬਾਬਾ ਸ੍ਰੀ ਚੰਦ ਜੀ ਦੇ ਚਰਨ ਫੜ ਲਏ, ਤੇ ਬਾਬਾ ਸ੍ਰੀ ਚੰਦ ਜੀ ਦੇ ਚਰਨ ਪਕੜ ਕੇ ਬੜੇ ਪ੍ਰੇਮ ਨਾਲ ਆਪਣੇ ਦਾੜੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਚਰਨ ਝਾੜਨੇ ਸ਼ੁਰੂ ਕਰ ਦਿੱਤੇ। ਇਹ ਹੈ ਨਿਮਰਤਾ। ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹੰ ਤਨ ਨਿਮਰਤਾ, ਸਹਿਸ ਕਿਰਤੀ ਦੇ ਸਲੋਕ ਗੁਰੂ ਅਰਜਨ ਸਾਹਿਬ। ਸਭ ਤੋਂ ਵੱਡੀ ਜਿਹੜੀ ਸਾਡੀ ਰੱਖਿਆ ਕਰਨ ਵਾਲੀ ਕੋਈ ਸੱਤਾ ਹੈ, ਸ਼ਕਤੀ ਹੈ, ਤਾਂ ਉਹ ਵਿਨਿਮਰਤਾ ਹੈ। ਵਿਨਿਮਰਤਾ ਨਾਲ ਔਖਾ ਸਮਾਂ ਟਲ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਸਿੱਖਾਂ ਵਿਚ ਵਿਨਿਮਰਤਾ ਦੀ ਦਾਤ ਭਰਨ ਲਈ ਆਪ ਹੀ ਕੌਤਕ ਵਰਤਾਇਆ, ਆਪਣੇ ਦਾੜੇ ਨਾਲ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਸ੍ਰੀ ਚੰਦ ਜੀ ਦੇ ਚਰਨ ਝਾੜਨ ਲੱਗ ਪਏ।
ਇਸਈ ਹੇਤ ਵਧਾਤ ਪੇ ਸੁਣੀਏ ਗੁਰ ਸੁਤ ਦਿਆਰ,
ਚਰਨਾਂ ਨੂੰ ਝਾੜਦਿਆਂ ਆਪਣੇ ਦਾੜੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਬੋਲੇ, ਹੇ ਗੁਰੂ ਕੇ ਸਪੁੱਤਰ, ਹੇ ਬਾਬਾ ਸ੍ਰੀ ਚੰਦ ਜੀ, ਇਹ ਦਾੜਾ ਆਪ ਜੈਸੇ ਗੁਰਮੁਖਾਂ ਪਿਆਰਿਆਂ ਮਹਾਂਪੁਰਖਾਂ ਸਾਧੂਆਂ ਦੇ ਚਰਨ ਝਾੜਨ ਲਈ ਵਧਾਇਆ ਹੋਇਆ, ਨਾਲੇ ਚਰਨ ਝਾੜ ਰਹੇ ਨੇ ਤੇ ਨਾਲੇ ਆਪਣੇ ਮੁਖੋਂ ਕਹਿੰਦੇ ਜੀ ਇਸ ਵਾਸਤੇ ਤੁਹਾਡੇ ਜੈਸੇ ਮਹਾਂਪੁਰਖ, ਤੁਹਾਡੇ ਜੈਸੇ ਤਤ ਬੇਤਾ ਸਾਧੂ ਬ੍ਰਹਮ ਗਿਆਨੀਆਂ ਦੇ ਚਰਨ ਝਾੜਨ ਵਾਸਤੇ ਦਾੜਾ ਵਧਾਇਆ ਹੋਇਆ।
ਦੇਖ ਨਿਮਰਤਾ ਗੁਰੂ ਕੀ ਸ੍ਰੀ ਚੰਦ ਪਏ ਪਰ ਸਨ
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਦਰ ਦੀ ਅੱਤ ਦੀ ਨਿਮਰਤਾ ਬਾਬਾ ਸ੍ਰੀ ਚੰਦ ਜੀ ਨੇ ਵੇਖੀ ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਇਹ ਨਿਮਰਤਾ ਵੇਖ ਕੇ ਬਾਬਾ ਸ੍ਰੀ ਚੰਦ ਜੀ ਉਸ ਵੇਲੇ ਬਹੁਤ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਬੋਲੇ
ਅੰਗਦ ਲੀਨੀ ਸੇਵ ਕਰ ਤੁਮਰੋ ਪ੍ਰੇਮ ਅਨੰਨ
ਕਹਿੰਦੇ ਬਸ ਇਸੇ ਨਿਮਰਤਾ ਨੇ ਸਾਡੇ ਪਿਤਾ ਗੁਰੂ ਨਾਨਕ ਸਾਹਿਬ ਕੋਲੋਂ ਇਸੇ ਨਿਮਰਤਾ ਕਰਕੇ ਗੁਰੂ ਅੰਗਦ ਸਾਹਿਬ ਨੇ ਗੁਰੂ ਪਦਵੀ ਲਈ ਹੈ ਤੁਹਾਡੇ ਵਿਚ ਹੀ ਹੈ ਇਸੇ ਨਿਮਰਤਾ ਕਰਕੇ ਤੁਸੀਂ ਇਸੇ ਅਨਿੰਨ ਸੇਵ ਭਾਵ ਕਰਕੇ ਪ੍ਰੇਮ ਕਰਕੇ ਗੁਰੂ ਪਦਵੀ ਨੂੰ ਪ੍ਰਾਪਤ ਕੀਤਾ ਹੈ
ਤੁਮਰੀ ਮਹਿਮਾ ਅਧਿਕ ਹੈ ਕਹੀਏ ਕਾਏ ਬਣਾਏ
ਸ੍ਰੀ ਗੁਰੂ ਰਾਮਦਾਸ ਜੀ ਤੁਹਾਡੀ ਮਹਿਮਾ ਬੜੀ ਵੱਡੀ ਹੈ ਮੈਂ ਹੁਣ ਕਿੰਨੀ ਕੁ ਮਹਿਮਾ ਆਪ ਜੀ ਦੀ ਵਰਣਨ ਕਰਕੇ ਕਹਾਂ ਤੁਹਾਡੀ ਮਹਿਮਾ ਇਕ ਰਸਨਾ ਨਾਲ ਕਥਨ ਨਹੀਂ ਹੋ ਸਕਦੀ ਬਾਬਾ ਸ੍ਰੀ ਚੰਦ ਜੀ ਕਹਿ ਰਹੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਿ ਤੁਹਾਡੀ ਮਹਿਮਾ ਕਥਨ ਨਹੀਂ ਹੋ ਸਕਦੀ ਕਹੀ ਨਹੀਂ ਜਾ ਸਕਦੀ
ਤੁਮਰੇ ਸਰ ਮੈਂ ਜੋ ਮਜੈ ਪਾਪੀ ਪੀ ਗਤ ਪਾਏ
ਮੈਂ ਵਰ ਦਿੰਦਾ ਕਿ ਤੁਸੀਂ ਆ ਜੋ ਪਾਵਨ ਸਰੋਵਰ ਲਵਾਇਆ ਤੁਹਾਡੇ ਇਸ ਸਰੋਵਰ ਵਿਚ ਜਿਹੜਾ ਵੀ ਆ ਕੇ ਇਸ਼ਨਾਨ ਕਰੇਗਾ ਵੱਡੇ ਤੋਂ ਵੱਡਾ ਪਾਪੀ ਵੀ ਮੁਕਤ ਹੋ ਜਾਏਗਾ ਵੱਡੇ ਤੋਂ ਵੱਡੇ ਪਾਪੀ ਵੀ ਤੁਹਾਡੇ ਇਸ ਪਾਵਨ ਸਰੋਵਰ ਚ ਇਸ਼ਨਾਨ ਕਰਕੇ ਮੁਕਤ ਹੋ ਜਾਣਗੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਉਨ੍ਹਾਂ ਦੇ ਪਾਪ ਲੱਥ ਜਾਣਗੇ ਪਾਪੀਆਂ ਨੂੰ ਵੀ ਮੁਕਤੀ ਪ੍ਰਾਪਤ ਹੋਵੇਗੀ
ਐਸੇ ਬਰ ਦੇ ਚਲਤ ਪੇ ਜੈਪੁਰ ਸ਼੍ਰੀ ਕਰਤਾਰ
ਇਹ ਵਰ ਬਾਬਾ ਸ੍ਰੀ ਚੰਦ ਜੀ ਨੇ ਦਿੱਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੂੰ ਇਹ ਵਰ ਦੇ ਕੇ ਬਾਬਾ ਸ੍ਰੀ ਚੰਦ ਜੀ ਵਾਪਸ ਆਪਣੇ ਨਗਰ ਸ੍ਰੀ ਕਰਤਾਰਪੁਰ ਸਾਹਿਬ ਨੂੰ ਚਲੇ ਗਏ ਹਨ
ਅਪਨ ਥਾਨ ਸ਼੍ਰੀ ਪ੍ਰਭ ਆਏ ਪਤ ਤੇ ਉਧਾਰਨ ਹਾਰ
ਔਰ ਪਤਤਾਂ ਨੂੰ ਉਧਾਰਨ ਵਾਲੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣੇ ਨਿਜ ਸਥਾਨਾਂ ਤੇ ਆਏ ਹਨ ਜੋ ਆਪਣੇ ਜੀਵ ਆਪਣੀ ਸ਼ਰਨ ਆਏ ਜੀਵਾਂ ਦਾ ਉਧਾਰ ਕਰਨ ਵਾਲੇ ਹਨ
ਦੋਹਰਾ ਸਤਿਗੁਰ ਸਰਬ ਅਤੀਤ ਨਿਤ ਕਰਮਨ ਤੇ ਨਿਰਲੇਪ
ਧੰਨ ਗੁਰੂ ਰਾਮਦਾਸ ਸਾਹਿਬ ਜੀ ਜੋ ਸਦਾ ਅਤੀਤ ਨੇ ਔਰ ਸੰਸਾਰ ਦੇ ਜਿਤਨੇ ਨਿਤ ਕਰਮ ਨੇ ਉਨ੍ਹਾਂ ਕਰਮਾਂ ਵਿਚ ਸਤਿਗੁਰੂ ਜੀ ਨਿਰਲੇਪ ਰਹਿੰਦੇ ਹਨ ਖਾਲਸਾ ਜੀ ਕਰਮ ਕਰਕੇ ਜਿਹੜੇ ਅਸੀਂ ਨਿਤ ਕਰਮ ਕਰਦੇ ਹਾਂ ਉਹਦੇ ਚ ਰਹਿ ਕੇ ਫਿਰ ਨਿਰਲੇਪ ਰਹਿਣਾ ਔਖਾ ਹੈ ਪਰ ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜੋ ਨਿਤ ਕਰਮ ਕਰਦੇ ਨੇ ਉਨ੍ਹਾਂ ਕਰਮਾਂ ਵਿਚ ਫਿਰ ਨਿਰਲੇਪ ਰਹਿੰਦੇ ਹਨ ਜਿਵੇਂ ਕਮਲ ਦਾ ਫੁੱਲ ਪਾਣੀ ਵਿਚ ਨਿਰਲੇਪ ਰਹਿੰਦਾ ਹੈ ਏਦਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਤ ਕਰਮ ਕਰਦਿਆਂ ਨਿਰਲੇਪ ਰਹਿੰਦੇ ਹਨ
ਮਾਇਆ ਕੇ ਦੁੱਖ ਸੁਖ ਜਿਤੇ ਕਰ ਨਾ ਸਕੇ ਵਿਖੇਪ
ਮਾਇਆ ਦੇ ਜਿੰਨੇ ਦੁੱਖ ਤੇ ਸੁਖ ਨੇ ਉਹ ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਹਿਰਦੇ ਚ ਹਲਚਲ ਨਹੀਂ ਕਰ ਸਕਦੇ ਉਹ ਸਤਿਗੁਰਾਂ ਦੇ ਹਿਰਦੇ ਚ ਵਿਖੇਪ ਨਹੀਂ ਕਰ ਸਕਦੇ ਉਹ ਸਤਿਗੁਰਾਂ ਦੇ ਮਨ ਦਾ ਖਿੰਡਾਓ ਨਹੀਂ ਕਰ ਸਕਦੇ ਜਿਤਨੇ ਮਾਇਆ ਦੇ ਦੁੱਖ ਸੁੱਖ ਨੇ ਉਹ ਸਤਿਗੁਰਾਂ ਤੇ ਹਾਵੀ ਨਹੀਂ ਹੋ ਸਕਦੇ
ਜੋ ਪਈ ਉਨ ਸਤਿਗੁਰ ਬੈਠੇ ਦਿਨ ਏਕ
ਫਿਰ ਇਕ ਦਿਨ ਦਾ ਬਚਨ ਹੈ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਤਾ ਗੱਡੀ ਤੇ ਬੈਠੇ ਸਿੱਖਾਂ ਨੂੰ ਦਰਸ਼ਨ ਦੇ ਰਹੇ ਸਨ
ਸਿੱਖ ਚੋਂ ਦਿਸ਼ ਜੋ ਚਹਿਤ ਵਿਵੇਕ
ਸਤਿਗੁਰਾਂ ਦੇ ਚਾਰੇ ਪਾਸੇ ਸਿੱਖ ਬੈਠੇ ਨੇ ਜਿਹੜੇ ਸਤਿਗੁਰਾਂ ਕੋਲੋਂ ਵਿਵੇਕ ਚਾਹੁੰਦੇ ਨੇ ਜਿਨ੍ਹਾਂ ਦੀ ਇੱਛਾ ਹੈ ਕਿ ਸਤਿਗੁਰਾਂ ਦੇ ਚਰਣਾਂ ਚੋਂ ਵਿਵੇਕ ਦੀ ਪ੍ਰਾਪਤੀ ਹੋਵੇ ਵਿਵੇਕ ਨਾਮ ਵਿਚਾਰ ਦਾ ਹੈ ਜਿਹੜੇ ਸਤਿਗੁਰਾਂ ਕੋਲੋਂ ਵਿਵੇਕ ਚਾਹੁੰਦੇ ਸੀ आत्मा दी विचार चाहते सन। ऐसे गुरु के सिख सतगुरु गुरु रामदास साहब जी महाराज जी दे चारे पासे इकट्ठे होके बैठे सन।
सुन बे के अभिलाखावान,
और उना दे अंदर अभिलाखा सी, ओ अभिलाखी सिख बैठे सन।
गुर के बात देत कल्याण,
उना अंदर अभिलाखा सी के सतगुरु जी सानू बचन सुनान। सतगुरु गुरु रामदास साहब जी महाराज सानू उपदेश देन, क्योंकि सतगुरु जी दे बचन कल्याण दिंदे ने, सतगुरु जी दे बचन मुक्ति प्रदान करदे ने, सतगुरु जी दे बचन बंधन कटदे ने, ते सतगुरु जी सानू बचन सुनान। ए अभिलाखा उना गुरसिखां दे मना विच बनी हुई है।
सुनो सिख तुम मोको प्यारे, मानुख जन्म दुलाप को तारे।
सतगुरु जी उपदेश देन लगे सिखां दे मना दी अभिलाखा जान के सतगुरु जी उपदेश दिंदे सिखां नू, कहंदे हे गुरु के सिखो सुनो तुसी मैनू बड़े प्यारे हो। हे गुरु सिखो तुसी मैनू बड़े प्यारे। गुरु रामदास साहब कहंदे मैनू मेरे सिख बड़े ही प्यारे ने, कहंदे हे मेरे प्यार वाले गुरसिखो सुनो आ जड़ा मानस जन्म है ये दुर्लभ है। मानस जन्म दुर्लभ, गुरमुख पाया मन तन होए चुलंभ जे सतगुर पाया। ये जड़ा मनुखा जन्म है ये बड़ा दुर्लभ है, ये बहुत दुर्लभ है, प्राप्त नहीं होने वाला।
हर सिमरन बिन बिरथा ना खोवो, नरक सुरग ने पुन पुन जोवो।
ये जड़ा मानस जन्म जो बड़ा दुर्लभ है इनू हरि परमेश्वर दे सिमरन तो बिना व्यर्थ ना गवाओ, इनू अजाई ना गवाओ कि तुहाडा ए जन्म किते परमेश्वर दे भजन तो बिना निरार्थ ना बीत जाए। क्योंकि जे हरि भजन ना करोगे ते तुहानू स्वर्गां ते नरकां विच बार बार जाना पेगा। पुन कर्मा करके स्वर्गां च, पाप कर्मा करके नरकां विच, कदे स्वर्गां च कदे नरकां विच, एदा दोहां स्वर्गां नरकां दे विच गेड़ा मारना पवेगा, उना विच जाना पवेगा, भरमना पवेगा।
हट टिंड जो आवन जाना,
महाराज जी कहंदे जिवें हलटा दियां टिंडा खूह दियां चलदियां ने ना, कदे भर के आउंदियां कदे खाली होके जांदियां। कहंदे हलट दी टिंड वांगू जिवें ओ घूमदी आ ते इक आउंदी इक जांदी है।
ऊच नीच थल करन पियाना,
इदां भाई जिहड़े नाम तो विहूणे हो के अपना जन्म बतीत करदे ने, ओ कदे उच्चियां थावां ते जमदे ने, चंगियां कर्मां करके माड़े कर्मां करके कदे नीवियां जूनियां च जमदे ने। उच्चियां नीवियां जूनियां विच फिर ओ जमदे मरदे रहिंदे ने, उहनां नूं आवागौण विच पिया रहना पैंदा है।
सत नाम तुम हिरदे बसावो,
तुसी अपने हिरदे च परमेश्वर दा जिहड़ा सच्चा नाम है ओहनूं वसावो। सच्चे नाम नूं अपने हिरदे विच धारण करो, सच्चे नाम नूं अपने हिरदे विच बसावो।
मन के शकल विकार नसावो,
और तुहाडे मन दे जितने विकार ने उहनां विकारां दा नाश करो। अपने अंदर दे मन दे जितने विकार ने उहनां विकारां दा त्याग करो।
रमो प्रेम तर गुरु उपदेश,
और गुरु साहिब जी दे उपदेश दे विच रमो, प्रेम धार के अपने हिरदे च गुरु दे उपदेश विच रम जाओ। गुरु के उपदेश नूं अपनी रसना तो उचारिया करो, गुरु उपदेश नूं अपनी रसना तो गाया करो, पढ़िया करो, विचारिया करो।
काटो बिकट कपाट कलेश,
जे तुसी गुरु उपदेश विच रमोगे, गुरु उपदेश नूं उचारोगे प्रेम धार के, ते आ जिहड़े बड़े ना कट्टे जाण वाले कपाट बिकट ने ए कटे जानगे, तुहाडे कलेश कटे जानगे।
हित रैनी के सिखन लोक,
खालसा जी उस वेले सिखां दी रहनी बहनी किस तरह दी होवे, सिखां दी रहनी परथाए, ਸਤਿਗੁਰੂ ਜੀ ਨੇ ਉਸ ਵਕਤ
ਸਤਿਗੁਰ ਉਚਰੇ ਔਰ ਉਚਰ ਸ਼ਲੋਕ,
ਇੱਕ ਬਹੁਤ ਹੀ ਸੁੰਦਰ ਸ਼ਲੋਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ ਗੁਰਸਿੱਖ ਦੀ ਰਹਿਣੀ ਵਾਸਤੇ। ਤੇ ਗੁਰਸਿੱਖ ਦੀ ਰਹਿਣੀ ਕਿਸ ਤਰ੍ਹਾਂ ਦੀ ਹੋਵੇ, ਗੁਰਸਿੱਖ ਕਿਸ ਤਰ੍ਹਾਂ ਦਾ ਰਹਿਣ ਸਹਿਣ ਬਤੀਤ ਕਰੇ, ਕਿਸ ਤਰ੍ਹਾਂ ਦੀ ਆਪਣੀ ਰਹਿਣੀ ਬਹਿਣੀ ਧਾਰਨ ਕਰੇ, ਉਹਦੇ ਪ੍ਰਥਾਏ ਮੇਰੇ ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਇੱਕ ਪਵਿੱਤਰ ਪਾਵਨ ਸਲੋਕ ਉਚਾਰਨ ਕੀਤਾ ਹੈ।
ਮਹੱਲਾ ਚੌਥਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੈ ਉਠ ਹਰ ਨਾਮ ਤੇ ਆਵੇ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਰਹਿਣੀ ਦਾ ਸਲੋਕ ਉਚਾਰਿਆ। ਸਿੱਖ ਦੀ ਰਹਿਣੀ ਕਿਸ ਤਰ੍ਹਾਂ ਦੀ ਹੋਵੇ, ਸਿੱਖ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੋਵੇ, ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜਿਹੜਾ ਗੁਰੂ ਸਤਿਗੁਰਾਂ ਦਾ ਸਿੱਖ ਅਖਾਉਂਦਾ, ਕਹਿੰਦਾ ਕਿ ਮੈਂ ਗੁਰੂ ਕਾ ਸਿੱਖ ਹਾਂ। ਅਸੀਂ ਵੀ ਕਹਿੰਦੇ ਅਸੀਂ ਗੁਰੂ ਕੇ ਸਿੱਖ ਹਾਂ। ਮਹਾਰਾਜ ਕਹਿੰਦੇ ਹੋ ਗੁਰੂ ਕੇ ਸਿੱਖ ਕਹਾਣ ਵਾਲਿਓ, ਸੁਣੋ, ਗੁਰੂ ਕਾ ਸਿੱਖ ਉਹ ਅਖਾਉਂਦਾ ਉਹ ਕਹਾਉਂਦਾ ਜਿਹੜਾ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਆਪਣੀ ਰਸਨਾ ਤੋਂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਆਪਣੀ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਦਾ, ਉਹ ਗੁਰੂ ਕਾ ਸਿੱਖ ਹੈ। ਸਭ ਤੋਂ ਪਹਿਲੀ ਰਹਿਣੀ ਹੈ ਗੁਰਸਿੱਖ ਦੀ ਕਿ ਸੁਬਾ ਅੰਮ੍ਰਿਤ ਵੇਲੇ ਉੱਠਦਿਆਂ ਹੀ ਨਾਮ ਤੇ ਆਵੇ। ਕਈ ਤਾਂ ਇਹਨਾਂ ਸਵਾਲਾਂ ਦੇ ਝੰਝਟਾਂ ਚ ਪਏ ਰਹਿੰਦੇ ਜੀ, ਇਸ਼ਨਾਨ ਕਰਨ ਤੋਂ ਬਾਅਦ ਨਾਮ ਜਪਣਾ ਸ਼ੁਰੂ ਕਰਨਾ ਚਾਹੀਦਾ ਜਾਂ ਪਹਿਲਾਂ ਹੀ ਜਪਣ ਲੱਗ ਪਈ? ਮਹਾਰਾਜ ਜੀ ਕਹਿੰਦੇ ਜਦੋਂ ਅੱਖ ਖੁੱਲੇ ਉਦੋਂ ਹੀ ਜਪਣ ਲੱਗ ਪਓ, ਉਦੋਂ ਹੀ ਇਸ਼ਨਾਨ ਤਾਂ ਹੋਣਾ, ਉਦੋਂ ਵੀ ਜਪੀ ਜਾਓ ਨਾਲ, ਪਰ ਇਸ਼ਨਾਨ ਤੋਂ ਪਹਿਲਾਂ ਜਦੋਂ ਅੱਖ ਖੁੱਲੇ ਉਦੋਂ ਹੀ ਰਸਨਾ, ਉੱਠ ਕੇ ਜਦੋਂ ਬਹਿਣਾ ਉਦੋਂ ਧੰਨ ਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਇਹੀ ਰਸਨਾ ਤੋਂ ਨਿਕਲੇ। ਮਹਾਰਾਜ ਕਹਿੰਦੇ ਭਲਕੇ, ਭਲਕੇ ਦਾ ਮਤਲਬ ਹੈ ਅੰਮ੍ਰਿਤ ਵੇਲੇ ਉੱਠ ਕੇ ਹਰ ਨਾਮ ਧਿਆਵੇ, ਹਰੀ ਦੇ ਨਾਮ ਨੂੰ ਧਿਆਵੇ, ਉਹ ਗੁਰਸਿੱਖ ਹੈ। ਉਹੀ ਗੁਰੂ ਕਾ ਸਿੱਖ ਅਖਾਉਂਦਾ ਹੈ ਜਿਹੜਾ ਭਲਕੇ ਉੱਠ ਕੇ ਅੰਮ੍ਰਿਤ ਵੇਲੇ ਨਾਮ ਧਿਆਵੇ।
ਉਦਮ ਕਰੇ ਭਲਕੇ ਪਰ ਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ।
ਉਦਮ ਕਰੇ ਅੰਮ੍ਰਿਤ ਵੇਲੇ ਉੱਠ ਕੇ, ਇਹ ਉਦਮ ਕਰੇ, ਇਹ ਫਿਰ ਉਦਮ ਕਾਹਦਾ ਕਰੇ? ਇਸ਼ਨਾਨ ਕਰਨ ਦਾ। ਕਹਿੰਦੇ ਜਦੋਂ ਇਸ਼ਨਾਨ ਕਰੇਗਾ ਅੰਮ੍ਰਿਤ ਵੇਲੇ ਉੱਠ ਕੇ, ਤੈਨੂੰ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋਵੇਗਾ ਘਰ ਬੈਠਿਆਂ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਉਦਮ ਕਰਕੇ ਇਸ਼ਨਾਨ ਕਰਨਗੇ, ਅੰਮ੍ਰਿਤ ਵੇਲੇ ਦਾ ਬੜਾ ਮਹਾਤਮ ਸਤਿਗੁਰਾਂ ਨੇ ਗੁਰਬਾਣੀ ਵਿਚ ਦੱਸਿਆ। ਇੱਥੋਂ ਤੱਕ ਵੀ ਸਾਹਿਬ ਜੀ ਨੇ ਲਿਖਿਆ ਜਿਹੜੇ ਅੰਮ੍ਰਿਤ ਵੇਲੇ ਨਹੀਂ ਜਾਗਦੇ ਨਹੀਂ ਉੱਠਦੇ, ਗੁਰੂ ਕਿਰਪਾ ਕਰੇ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਸਤਿਗੁਰੂ ਜੀ ਬਖਸ਼ਣ, ਮੰਗ ਮੰਗਿਆ ਕਰੀਏ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਅੰਮ੍ਰਿਤ ਵੇਲਾ ਬਖਸ਼ੋ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ। ਤੇ ਜਿਹੜੇ ਅੰਮ੍ਰਿਤ ਵੇਲੇ ਨਹੀਂ ਜਾਗਦੇ ਉਹਨਾਂ ਨੂੰ ਬੜੀਆਂ ਲਾਹਨਤਾਂ ਪਾਈਆਂ ਨੇ ਸਤਿਗੁਰਾਂ ਨੇ। ਪਾਤਸ਼ਾਹ ਕਹਿੰਦੇ ਪਿਛਲ ਰਾਤ ਨਾ ਜਾਗੇ ਹੋ ਜੀਵਨ ਦੜੋ ਮਿਓਹੇ, ਜਿਹੜੇ ਪਿਛਲੀ ਰਾਤ ਅੰਮ੍ਰਿਤ ਵੇਲੇ ਨਹੀਂ ਜਾਗਦੇ ਉਹ ਜੀਵਦੇ ਹੀ ਮਰੇ ਹੋਏ ਨੇ, ਜੀਵਦੇ ਹੀ ਮੁਰਦਿਆਂ ਦੇ ਸਮਾਨ ਨੇ, ਉਹ ਜਿਉਂਦੇ ਹੀ ਮਰੇ ਹੋਏ। ਸ਼ੇਖ ਸ਼ਾਦੀ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਜੇ ਸਾਰੇ ਦਿਨ ਦੀ ਬਾਦਸ਼ਾਹਤ ਚਾਹੀਦੀ ਹੈ ਤੇ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਪਰਮੇਸ਼ਰ ਦੇ ਦਰ ਦਾ ਭਿਖਾਰੀ ਬਣ ਜਾ, ਸਾਰੇ ਦਿਨ ਦੀ ਬਾਦਸ਼ਾਹਤ ਮਿਲ ਜਾਏਗੀ। ਸਾਰੇ ਦਿਨ ਦੀ ਬਾਦਸ਼ਾਹਤ ਪ੍ਰਾਪਤ ਕਰਨ ਵਾਸਤੇ ਅੰਮ੍ਰਿਤ ਵੇਲੇ ਜਾਗਣਾ ਤੇ ਉੱਠਣਾ ਜ਼ਰੂਰੀ ਹੈ, ਲਾਜ਼ਮੀ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਉੱਠੇ ਤੇ ਉੱਠ ਕੇ ਉਦਮ ਕਰੇ, ਕੀ ਉਦਮ ਕਰੇ? ਇਸ਼ਨਾਨ ਕਰਨ ਦਾ ਉਦਮ ਕਰੇ, ਉਦਮ ਬਿਨਾਂ ਨਹੀਂ ਨਾ ਗੱਲ ਬਣਦੀ। ਹਰ ਕੀਰਤਨ ਕਾ ਆਹਰ ਉਹ ਕਰਨਾ, ਉਦਮ ਕਰਨਾ, ਉਦਮ ਕਰੇਂਦਿਆਂ, ਉਦਮ ਕਰਨ ਵਾਲਿਆਂ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ, ਪਰਮੇਸ਼ਰ ਦੀ ਦਇਆ ਹੁੰਦੀ। ਇਸ ਕਰਕੇ ਕਹਿੰਦੇ ਭਾਈ ਉਦਮ ਕਰਨਾ ਤੇ ਪ੍ਰਭਾਤ ਵੇਲੇ ਉੱਠ ਕੇ ਇਸ਼ਨਾਨ ਕਰਨਾ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇਗਾ ਉਹ ਮਾਨੋ ਅੰਮ੍ਰਿਤਸਰ ਸਰੋਵਰ ਵਿੱਚ ਨਹਾਵੇਗਾ। ਅੰਮ੍ਰਿਤਸਰ ਨਹਾਵੇ ਮਾਨੋ ਅੰਮ੍ਰਿਤਸਰ ਸਰੋਵਰ ਵਿੱਚ ਚੁਭਾ ਲਾ ਰਿਹਾ, ਉਹਨੂੰ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਰਿਹਾ।
ਉਪਦੇਸ਼ ਗੁਰੂ ਹਰ ਹਰ ਜਪ ਜਾਪੈ।
ਫਿਰ ਜਿਹੜਾ ਆਪਣੀ ਰਸਨਾ ਨਾਲ ਗੁਰੂ ਕਾ ਉਪਦੇਸ਼, ਫਿਰ ਕੀ ਕਰਨਾ, ਗੁਰੂ ਦਾ ਜਿਹੜਾ ਉਪਦੇਸ਼ ਹੈ ਉਹਦੇ ਦੁਆਰਾ ਹਰ ਹਰ ਜਪ ਜਾਪੈ, ਹਰੀ ਦਾ ਜਿਹੜਾ ਜਾਪ ਹੈ ਉਹਨੂੰ ਜਪੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਵਾਹਿਗੁਰੂ 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 ਜਪੀ ਜਾਵੇ, ਇਹੀ ਉਪਦੇਸ਼ ਹੈ ਗੁਰੂ ਦਾ। ਤਾਂ ਸਤਿਗੁਰਾਂ ਨੇ ਸਾਨੂੰ ਇਹੀ ਉਪਦੇਸ਼ ਦਿੱਤਾ ਵੀ ਜਪੋ, ਜਿੰਨਾ ਜਪਿਆ ਜਾਂਦਾ ਜਪੋ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਪੀ ਚੱਲ, ਜਪਦਾ ਰਹਿ ਗੁਰੂ ਦੇ ਉਪਦੇਸ਼ ਦੁਆਰਾ, ਫਿਰ ਹਰੀ ਦੇ ਜਾਪ ਨੂੰ ਜਪੇ। ਕਈ ਗੁਰਮੁਖ ਕਹਿੰਦੇ ਵੀ ਨਾਮ ਜਪਿਆ ਕਰੀਏ ਕਿ ਬਾਣੀ ਪੜਿਆ ਕਰੀਏ। ਖਾਲਸਾ ਜੀ, ਬਾਣੀ ਤੇ ਨਾਮ ਦੋਵੇਂ ਇੱਕ ਦੂਜੇ ਦੇ ਪੂਰਕ ਨੇ। ਨਾਮ ਵਾਹਿਗੁਰੂ ਗੁਰਮੰਤਰ ਤੇ ਬਾਣੀ ਦੋਵੇਂ ਇੱਕ ਦੂਜੇ ਦੇ ਪੂਰਕ ਨੇ। ਨਾਮ ਜਪੀਏ ਤੇ ਨਾਮ ਜਪ ਜਪ ਕੇ ਗੁਰਬਾਣੀ ਦੀ ਸਮਝ ਆਉਂਦੀ ਹੈ ਤੇ ਗੁਰਬਾਣੀ ਪੜ ਪੜ ਕੇ ਨਾਮ ਜਪਣ ਦੀ ਪ੍ਰੇਰਨਾ ਮਿਲਦੀ ਹੈ। ਦੋਵੇਂ ਇੱਕ ਮਿੱਕ ਨੇ, ਵੱਖਰੇ ਨਹੀਂ ਹਨ। ਬਾਣੀ ਤੇ ਨਾਮ ਨੂੰ ਵੱਖਰਾ ਨਹੀਂ ਸਮਝਣਾ ਕਦੇ। ਨਾਮ ਜਪ ਜਪ ਕੇ ਬਾਣੀ ਦੀ ਸਮਝ ਆਉਂਦੀ ਹੈ ਤੇ ਬਾਣੀ ਪੜ ਪੜ ਕੇ ਨਾਮ ਜਪਣ ਦੀ ਪ੍ਰੇਰਨਾ ਮਿਲਦੀ। ਇਸ ਕਰਕੇ ਦੋਵੇਂ ਕੰਮ ਕਰਨੇ, ਗੁਰੂ ਕਾ ਉਪਦੇਸ਼ ਵੀ ਜਪਣਾ, ਉਪਦੇਸ਼ ਗੁਰੂ ਕੀ ਬਾਣੀ ਪੜ੍ਹਨੀ ਤੇ ਗੁਰੂ ਦੇ ਉਪਦੇਸ਼ ਦੁਆਰਾ ਫਿਰ ਨਾਮ ਜਪਣਾ। ਹਰ ਹਰ ਜਪ ਜਾਪੈ, ਹਰੀ ਦੇ ਜਾਪ ਨੂੰ ਜਪਣਾ ਹੈ।
ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ।
ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਹਰੀ ਦੇ ਜਾਪ ਨੂੰ ਜਪੋਗੇ ਤੇ ਨਾਮ ਜਪ ਜਪ ਕੇ ਤੁਹਾਡੇ ਜਿੰਨੇ ਕਿਲ ਵਿਖ ਨੇ, ਕਿਲ ਵਿਖ ਕੀਤੇ ਹੋਏ ਪਾਪ, ਕਿਲ ਦਾ ਮਤਲਬ ਹੁੰਦਾ ਨਿਸ਼ਚਾ ਮਿਥ ਕੇ, ਵਿਖ ਦਾ ਮਤਲਬ ਹੁੰਦਾ ਜ਼ਹਿਰ, ਜਿਹੜਾ ਪਾਪ ਮਿਥ ਕੇ ਕੀਤਾ ਜੇ ਉਹਨੂੰ ਕਹਿੰਦੇ ਨੇ ਕਿਲ ਵਿਖ। ਕਈ ਪਾਪ ਹੁੰਦੇ ਨੇ ਅਣਜਾਣ ਪੁਣੇ ਚ, ਅਣਭੋਲ ਪੁਣੇ ਚ, ਪਰ ਕਈ ਪਾਪ ਉਹ ਹੁੰਦੇ ਨੇ ਜਿਹੜੇ ਅਸੀਂ ਜਾਣ ਬੁੱਝ ਕੇ ਮਿਥ ਕੇ ਕਰਦੇ ਹਾਂ। ਮਿਥ ਕੇ ਝੂਠ ਬੋਲਣਾ, ਮਿਥ ਕੇ ਨਿੰਦਾ ਕਰਨੀ, ਮਿਥ ਕੇ ਚੁਗਲੀ ਕਰਨੀ, ਮਿਥ ਕੇ ਕਿਸੇ ਦਾ ਬੁਰਾ ਕਰਨਾ, ਉਹ ਕਿਲ ਵਿਖ ਨੇ। ਪਾਤਸ਼ਾਹ ਕਹਿੰਦੇ ਭਾਈ ਪਰਮੇਸ਼ਰ ਦੇ ਨਾਮ ਜਪਣ ਨਾਲ ਤੁਹਾਡੇ ਜਿਤਨੇ ਕਿਲ ਵਿਖ ਤੇ ਪਾਪ ਨੇ ਉਹ ਵੀ ਦੋਸ਼ ਲੈ ਜਾਣਗੇ। ਕਿਲ ਵਿਖ ਪਾਪ ਦੋਖ ਲੈ ਜਾਵੇ, ਕਿਲ ਵਿਖ ਜਿਹੜੇ ਨੇ ਕੀਤੇ ਹੋਏ ਪਾਪ, ਉਹਨਾਂ ਦਾ ਜਿਹੜਾ ਦੋਸ਼ ਹੈ ਉਹ ਲੈ ਜਾਵੇਗਾ, ਉਹਨਾਂ ਦੇ ਦੋਸ਼ ਲੱਥ ਜਾਣਗੇ ਪਰਮੇਸ਼ਰ ਦੇ ਨਾਮ ਦੇ ਜਾਪ ਨੂੰ ਜਪ ਜਪ ਕੇ।
ਫਿਰ ਚੜੇ ਦਿਵਸ ਗੁਰਬਾਣੀ ਗਾਵੇ।
ਹੁਣ ਕਈ ਮਹਾਂਪੁਰਖ ਇੱਥੇ ਅਰਥ ਕਰਦੇ ਨੇ ਵੀ ਜਦੋਂ ਦਿਨ ਚੜੇ ਉਦੋਂ ਬਾਣੀ ਪੜੇ, ਪਰ ਕਈ ਮਹਾਂਪੁਰਖ ਇਹ ਵੀ ਅਰਥ ਕਰਦੇ ਨੇ ਭਾਈ ਦਿਨ ਚੜਦਿਆਂ ਤੱਕ ਗੁਰਬਾਣੀ ਗਾਉਂਦਾ ਰਹੇ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਦਿਨ ਚੜ੍ਹਦਿਆਂ ਤੱਕ ਬਾਣੀ ਪੜ੍ਹੀ ਜਾਵੇ, ਪੜ੍ਹੀ ਜਾਵੇ, ਗੁਰਬਾਣੀ ਦਾ ਜਾਪ ਜਪੀ ਜਾਵੇ। ਗੁਰਬਾਣੀ ਨਾਮ ਦਾ ਪੂਰਕ ਹੈ ਤੇ ਨਾਮ ਗੁਰਬਾਣੀ ਦੀ ਪੂਰਕ ਹੈ, ਇਸ ਕਰਕੇ ਦੋਵੇਂ ਇੱਕ ਮਿੱਕ ਨੇ। ਨਾਮ ਵੀ ਜਪੀ ਜਾਣਾ, ਜਾਂ ਇਸ ਤਰ੍ਹਾਂ ਕਹਿ ਲਈਏ ਗੁਰੂ ਸਾਹਿਬ ਜੀ ਸਾਨੂੰ ਇੱਕ ਬੜਾ ਸੌਖਾ ਜੀ ਸਾਧਨ ਮਰਿਆਦਾ ਦੱਸ ਰਹੇ ਨੇ ਕਿ ਜਦੋਂ ਨਿਤ ਨੇਮ ਕਰਨਾ, ਬਾਣੀ ਪੜ੍ਹਨੀ ਹੈ, ਬਾਣੀ ਪੜ੍ਹਨ ਤੋਂ ਪਹਿਲਾਂ ਕੁਝ ਸਮਾਂ ਸਿਮਰਨ ਕਰਿਆ ਕਰੋ। ਕੁਝ ਸਮਾਂ, ਅੱਧਾ ਘੰਟਾ, ਘੰਟਾ, ਪੌਣਾ ਘੰਟਾ, ਜਿੰਨਾ ਸਮਾਂ ਬੈਠਿਆ ਜਾ ਸਕੇ ਸਿਮਰਨ ਕਰੋ ਪਹਿਲਾਂ ਬਾਣੀ ਪੜ੍ਹਨ ਤੋਂ। ਬਾਣੀ ਪੜ੍ਹਨ ਤੋਂ ਪਹਿਲਾਂ ਸਿਮਰਨ ਕਰੋ ਤੇ ਸਿਮਰਨ ਤੋਂ ਬਾਅਦ ਫਿਰ ਬਾਣੀ ਪੜ੍ਹੋ, ਫਿਰ ਬਾਣੀ ਵਿੱਚ ਮਨ ਟਿਕਦਾ, ਫਿਰ ਬਾਣੀ ਦੀ ਸਮਝ ਆਉਂਦੀ ਹੈ। ਸਿਮਰਨ ਨਾਲ ਮਨ ਟਿਕਣਾ ਸ਼ੁਰੂ ਹੁੰਦਾ ਤੇ ਟਿਕਿਆ ਹੋਇਆ ਮਨ ਹੀ ਬਾਣੀ ਨੂੰ ਸਮਝਦਾ, ਜੇ ਮਨ ਖਿੰਡਿਆ ਹੋਵੇ ਤੇ ਫਿਰ ਬਾਣੀ ਦੀ ਸਮਝ ਨਹੀਂ ਆਉਂਦੀ। ਇਸ ਕਰਕੇ ਸਿਮਰਨ ਤੋਂ ਪਹਿਲਾਂ ਬਾਣੀ, ਬਾਣੀ ਪੜ੍ਹਨ ਤੋਂ ਪਹਿਲਾਂ ਸਿਮਰਨ ਕਰੋ ਤੇ ਫਿਰ ਬਾਣੀ ਪੜ੍ਹੋ। ਦਿਨ ਚੜ੍ਹਦਿਆਂ ਤੱਕ ਮਹਾਰਾਜ ਜੀ ਕਹਿੰਦੇ ਬਾਣੀ ਪੜ੍ਹੀ ਜਾਓ, ਗੁਰਬਾਣੀ ਨੂੰ ਗਾਉਂਦੇ ਰਹੋ, ਕਿਉਂਕਿ ਗੁਰਬਾਣੀ ਪਰਮੇਸ਼ਰ ਦਾ ਸਰੂਪ ਹੈ। ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਹੁਕਮਨਾਮਾ ਇਸ ਪਾਵਨ ਸਥਾਨ ਤੇ ਬਖਸ਼ਿਆ ਸਾਨੂੰ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਜਰੀ ਦੀ ਵਾਰ ਦੇ ਵਿਚ ਪਾਵਨ ਸ਼ਬਦ ਬਖਸ਼ਿਆ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਬਾਣੀ ਨਿਰੰਕਾਰ ਸਰੂਪ ਹੈ, ਇਸ ਕਰਕੇ ਬਾਣੀ ਦੇ ਤੁਲ ਬਾਣੀ ਦੇ ਮਨਿੰਦ ਹੋਰ ਕੁਝ ਨਹੀਂ ਹੈ। ਤੇ ਗੁਰਬਾਣੀ ਨੂੰ ਪੜੋ, ਦਿਨ ਚੜਦਿਆਂ ਤੱਕ ਗੁਰਬਾਣੀ ਨੂੰ ਗਾਵੋ।
ਬਹਿੰਦਿਆ ਉੱਠਦਿਆਂ ਨਾਮ ਤੇ ਆਵੇ,
ਤੇ ਫਿਰ ਜਦੋਂ ਬਾਣੀ ਪੜ ਕੇ ਹਟਣਾ ਤੇ ਉਸ ਤੋਂ ਬਾਅਦ ਫਿਰ ਕੀ ਕਰਨਾ? ਵੀ ਕੁਝ ਨਾ ਕਰੋ, ਫਿਰ ਵਿਹਲੇ ਹੋ ਕੇ ਫਿਰੀ ਜਾਓ, ਕੰਮ ਕਾਰ ਕਰੀ ਜਾਓ। ਮਹਾਰਾਜ ਕਹਿੰਦੇ ਡਿਊਟੀ ਖਤਮ ਨਹੀਂ ਹੋ ਜਾਂਦੀ। ਫਿਰ ਜਦੋਂ ਕੰਮ ਕਾਰ ਕਰਦੇ ਹੋ, ਕਿਰਤ ਬਿਰਤ ਕਰਦੇ ਹੋ, ਬਹਿੰਦਿਆਂ ਉੱਠਦਿਆਂ ਹਰ ਵੇਲੇ ਨਾਮ ਧਿਆਈ ਜਾਓ, ਧਿਆਈ ਜਾਓ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਓ, ਕਹਿੰਦੇ ਬਹਿੰਦਿਆਂ ਉੱਠਦਿਆਂ ਹਰੀ ਦੇ ਨਾਮ ਨੂੰ ਧਿਆਉਂਦੇ ਰਹੋ। ਧਿਆਉਣਾ ਹੁੰਦਾ ਮਨ ਕਰਕੇ, ਸੁਰਤੀ ਕਰਕੇ। ਸਰੀਰ ਜੋ ਮਰਜ਼ੀ ਕਿਰਿਆ ਕਰੀ ਜਾਵੇ, ਕਿਰਤ ਬਿਰਤ ਵੀ ਕਰੀ ਜਾਓ ਸਰੀਰ ਨਾਲ, ਪਰ ਸੁਰਤੀ ਨਾਲ ਨਾਮ ਧਿਆਈ ਜਾਓ। ਸੁਰਤੀ ਨਾਲ ਨਾਮ ਜਪੀ ਜਾਣਾ, ਸੁਰਤੀ ਨਾਲ ਵਾਹਿਗੁਰੂ 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 ਜਪੀ ਜਾਣਾ। ਬਹਿੰਦਿਆਂ ਉੱਠਦਿਆਂ ਨਾਮ ਜਪੀ ਜਾਣਾ, ਨਾਮ ਨਹੀਂ ਛੱਡਣਾ। ਇਹ ਰਸਨਾ ਜਪੀ ਜਾਵੇ, ਰਸਨਾ ਜਪਤੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਜਪੀ ਜਾਣਾ ਰਸਨਾ ਨਾਲ। ਹੇ ਵਾਹਿਗੁਰੂ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ, ਤੇਰੇ ਬਿਨਾਂ ਹੋਰ ਕੋਈ ਨਹੀਂ ਸਾਡਾ। ਤੂੰ ਹੀ ਸਾਡੀ ਬਾਂਹ ਫੜਨ ਵਾਲਾ, ਤੂੰ ਹੀ ਸਾਨੂੰ ਪਾਰ ਉਤਾਰਨ ਵਾਲਾ, ਤੇਰੇ ਬਿਨਾਂ ਕੋਈ ਨਹੀਂ। ਇਹੋ ਜਿਹਾ ਭਰੋਸਾ ਬਣਾ ਕੇ ਜਪੀ ਜਾਣਾ, ਬਹਿੰਦਿਆਂ ਉੱਠਦਿਆਂ ਜਪੀ ਜਾਣਾ। ਮਹਾਰਾਜ ਭਗਤ ਨਾਮਦੇਵ ਜੀ ਦੀ ਜੈਸੀ ਅਵਸਥਾ ਸੀ ਨਾ, ਕਹਿੰਦੇ ਨਾਮਾ ਕਹਿਤ ਲੋਚਨਾ ਮੁਕਤੇ ਰਾਮ ਸੰਭਾਲ, ਮੂੰਹ ਤੋਂ ਨਾਮ ਸੰਭਾਲੀ ਚੱਲ, ਉੱਠਦਿਆਂ ਬਹਿੰਦਿਆਂ ਕੰਮ ਕਰੀ ਚੱਲ, ਜਿਹੜਾ ਕਰਨਾ ਕਰੀ ਚੱਲ। ਕਿਰਤ ਬਿਰਤ ਵੀ ਜ਼ਰੂਰੀ ਹੈ ਸਿੱਖ ਵਾਸਤੇ, ਕਿਰਤ ਕਰੀ ਚੱਲ, ਪਰ ਨਾਲ ਨਾਮ ਧਿਆਉਂਦਾ ਰਹੇ।
ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ।
ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਸਾਸ ਸਾਹ ਅੰਦਰ ਜਾਵੇ ਤੇ ਵਾਹੇ, ਸਾਹ ਬਾਹਰ ਆਵੇ ਤੇ ਗੁਰੂ ਵਾਹਿਗੁਰੂ, ਏਦਾਂ ਜਪੀ ਜਾਵੇ। ਗਿਰਾਸ ਦਾ ਮਤਲਬ ਹੈ ਰੋਟੀ ਦੀ ਗਰਾਹੀ ਲੈਂਦਿਆਂ ਵੀ ਵਾਹਿਗੁਰੂ ਜਪੇ ਰਸਨਾ, ਤੋਂ ਉਦੋਂ ਵੀ ਨਾ ਭੁੱਲੇ। ਜਦੋਂ ਗਿਰਾਸ ਗਰਾਹੀ ਪਾਉਂਦਾ ਮੂੰਹ ਵਿਚ ਨਿਕਲਦਾ, ਉਸ ਵੇਲੇ ਵੀ ਨਾਮ ਜਪੀ ਜਾਵੇ। ਤੇ ਸਵਾਸ ਗਿਰਾਸ ਜਿਹੜਾ ਮੇਰੇ ਹਰੀ ਨੂੰ ਧਿਆਉਂਦਾ, ਧਿਆਏ ਮੇਰਾ ਹਰ 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 ਦਾ ਮਤਲਬ ਹੈ ਵਾਹਿਗੁਰੂ ਵਾਹਿਗੁਰੂ। ਏਦਾਂ ਕਹਿ ਕੇ ਜਿਹੜਾ ਸਵਾਸ ਗਿਰਾਸ ਮੇਰੇ ਹਰੀ ਨੂੰ, ਮੇਰੇ ਪ੍ਰਭੂ ਨੂੰ, ਵਾਹਿਗੁਰੂ ਨੂੰ ਧਿਆਉਂਦਾ ਹੈ।
ਸੋ ਗੁਰ ਸਿੱਖ ਗੁਰੂ ਮਨ ਪਾਵੇ,
ਇਹੋ ਜਿਹੜਾ ਗੁਰਸਿੱਖ ਹੈ ਨਾ, ਜਿਹੜਾ ਸਵਾਸ ਗਿਰਾਸ ਧਿਆਉਂਦਾ, ਸਾਸ ਗਿਰਾਸ ਆਰਾਧਨਾ ਕਰਦਾ, ਇਹੋ ਜਿਹਾ ਗੁਰਸਿੱਖ ਮੇਰੇ ਗੁਰੂ ਦੇ ਮਨ ਨੂੰ ਪਾਉਂਦਾ। ਹੁਣ ਕੋਈ ਸਵਾਲ ਕਰੇ ਵੀ ਗੁਰੂ ਨੂੰ ਕਿਹੜਾ ਸਿੱਖ ਪਾਉਂਦਾ? ਕਿਹੜਾ ਸਿੱਖ ਚੰਗਾ ਲੱਗਦਾ ਜਿਹੜਾ ਟਾਰਾਂ ਮਾਰੇ ਕਿ ਮੈਂ ਸਿੱਖ ਹਾਂ, ਜਿਹੜਾ ਕਹੇ ਜੀ ਮੇਰੇ ਜਾ ਤਾਂ ਕੋਈ ਹੈ ਹੀ ਨਹੀਂ ਹੋਰ? ਉਹ ਨਹੀਂ ਗੁਰੂ ਨੂੰ ਪਾਉਂਦੇ। ਗੁਰੂ ਨੂੰ ਤਾਂ ਉਹ ਪਾਉਂਦੇ ਨੇ ਜਿਹੜੇ ਸਵਾਸ ਗਰਾਸ ਜਪਦੇ ਨੇ, ਵਾਹਿਗੁਰੂ 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 ਇਹਨੂੰ ਜਪਦੇ। ਸਵਾਸ ਗਰਾਸ ਜਿਹੜੇ ਨੂੰ ਧਿਆਉਂਦੇ ਨੇ ਪਾਤਸ਼ਾਹ ਜੀ ਕਹਿੰਦੇ, ਇਹੋ ਜਿਹੜੇ ਗੁਰਸਿੱਖ ਨੇ ਉਹ ਗੁਰੂ ਦੇ ਮਨ ਨੂੰ ਪਾਉਂਦੇ ਨੇ, ਉਹ ਗੁਰੂ ਦੇ ਮਨ ਨੂੰ ਚੰਗੇ ਲੱਗਦੇ ਨੇ।
ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ।
ਹਾਂ, ਪਰ ਐਸੀ ਅਵਸਥਾ ਬਣਦੀ ਕਿਨ੍ਹਾਂ ਦੀ ਹੈ? ਜਿਨ੍ਹਾਂ ਤੇ ਮੇਰਾ ਸਵਾਮੀ ਦਇਆ ਕਰੇ। ਦਇਆਲ, ਦਇਆਲ ਦਾ ਮਤਲਬ ਹੁੰਦਾ ਦਇਆ ਦਾ ਆਲਿਆ ਘਰ। ਜਿਸ ਤੇ ਮੇਰਾ ਮਾਲਕ ਆਪਣੀ ਦਇਆ ਕਰੇ, ਤੇ ਜਿਸ ਤੇ ਮੇਰੇ ਸਤਿਗੁਰੂ ਜੀ ਆਪਣੀ ਦਇਆ ਕਰਨ, ਆਪਣੀ ਰਹਿਮਤ ਕਰਨ, ਮੇਰਾ ਸਵਾਮੀ ਜਿਨ੍ਹਾਂ ਤੇ ਦਇਆ ਕਰੇ,
ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ।
ਜਿਹੜੇ ਸਿੱਖ ਤੇ ਸਤਿਗੁਰੂ ਜੀ ਮੇਰੇ ਸਵਾਮੀ ਜੀ ਦਿਆਲ ਹੁੰਦੇ ਨੇ, ਉਸ ਗੁਰਸਿੱਖ ਨੂੰ ਆਪਣਾ ਉਪਦੇਸ਼ ਸੁਣਾਉਂਦੇ ਨੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਗੁਰ ਟੁੱਠਾ ਹਰ ਉਪਦੇਸ਼ਿਆ, ਹਰ ਭੇਟਿਆ ਰਾਓ ਨਿਸੰਗ। ਜਿਨ੍ਹਾਂ ਤੇ ਸਤਿਗੁਰੂ ਜੀ ਦਿਆਲ ਹੁੰਦੇ ਨੇ, ਜਿਨ੍ਹਾਂ ਤੇ ਸਤਿਗੁਰੂ ਜੀ ਟੁੱਟਦੇ ਨੇ, ਰਹਿਮਤ ਦੇ ਘਰ ਵਿਚ ਆਉਂਦੇ ਨੇ, ਉਨ੍ਹਾਂ ਨੂੰ ਮਹਾਰਾਜ ਜੀ ਆਪਣਾ ਉਪਦੇਸ਼ ਸੁਣਾਉਂਦੇ ਨੇ। ਹਰ ਇੱਕ ਗੁਰੂ ਦਾ ਉਪਦੇਸ਼ ਵੀ ਨਹੀਂ ਸੁਣਦਾ, ਉਹ ਕਹਿੰਦਾ ਜੀ ਮੇਰੇ ਕੋਲ ਸਮਾਂ ਹੀ ਕੋਈ ਨਹੀਂ। ਆਪ ਜੀ ਇਸ ਵਕਤ ਸਾਰੇ ਗੁਰੂ ਚਰਨਾਂ ਚ ਜੁੜ ਬੈਠੇ ਹੋਰ ਵੀ ਬੜੇ ਨੇ ਜਿਹੜੇ ਕਾਰਾਂ ਵਿਹਾਰਾਂ ਚ ਲੱਗੇ ਹੋਣਗੇ, ਕੋਈ ਵਿਹਲੜ ਬੈਠੇ ਹੋਣਗੇ, ਸਾਰੇ ਕਿਉਂ ਨਾ ਆ ਗਏ? ਕਿਉਂਕਿ ਉਨ੍ਹਾਂ ਤੇ ਮੇਰੇ ਸਤਿਗੁਰਾਂ ਦੀ ਦਇਆ ਨਹੀਂ ਹੋਈ। ਆਪ ਜੀ ਤੇ ਦਇਆ ਹੋਈ ਤੇ ਸਤਿਗੁਰਾਂ ਨੇ ਆਪ ਜੀ ਨੂੰ ਸਤਿਗੁਰਾਂ ਨੇ ਆਪਣੀ ਹਜ਼ੂਰੀ ਚ ਸੱਦ ਲਿਆ ਔਰ ਆਪਣਾ ਪਵਿੱਤਰ ਉਪਦੇਸ਼ ਸਾਨੂੰ ਸਾਰਿਆਂ ਨੂੰ ਸੁਣਾ ਰਹੇ ਨੇ। ਇਹ ਗੁਰੂ ਕੀ ਦਇਆ ਹੈ, ਇਹ ਸਤਿਗੁਰਾਂ ਦੀ ਰਹਿਮਤ ਹੈ। ਜੇ ਕੋਈ ਪੁੱਛੇ ਜੀ ਗੁਰੂ ਦੀ ਕਿਰਪਾ ਦੀ ਨਿਸ਼ਾਨੀ ਕੀ ਹੈ, ਇਹੀ ਤਾਂ ਕਿਰਪਾ ਦੀ ਨਿਸ਼ਾਨੀ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਚ ਬੈਠੇ ਗੁਰੂ ਕੀ ਬਾਣੀ ਸੁਣ ਰਹੇ ਹਾਂ, ਗੁਰੂ ਕੀ ਕਥਾ ਸੁਣ ਰਹੇ ਹਾਂ। ਹੋਰ ਸਤਿਗੁਰਾਂ ਦੀ ਕਿਰਪਾ ਦੀ ਨਿਸ਼ਾਨੀ ਕਿਹੜੀ ਹੋਣੀ? ਇਹੀ ਤਾਂ ਸਭ ਤੋਂ ਵੱਡੀ ਦਇਆ ਦੀ ਨਿਸ਼ਾਨੀ ਹੈ। ਜਿਹਦੇ ਤੇ ਮੇਰੇ ਸਤਿਗੁਰੂ ਜੀ ਆਪਣੀ ਦਇਆ ਕਰਦੇ ਨੇ, ਉਸ ਗੁਰਸਿੱਖ ਨੂੰ ਆਪਣਾ ਪਵਿੱਤਰ ਉਪਦੇਸ਼ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਸੁਣਾਉਂਦੇ ਹਨ।
ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰ ਹੈ ਨਾਮ ਜਪਾਵੇ।
ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਮੈਂ ਉਨ੍ਹਾਂ ਜਨਾਂ ਦੇ ਚਰਨਾਂ ਦੀ, ਉਨ੍ਹਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਕਿਨ੍ਹਾਂ ਗੁਰਸਿੱਖਾਂ ਦੇ ਚਰਨਾਂ ਦੀ? ਗੁਰਸਿੱਖਾਂ ਕੀ ਹੜ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਪਰ ਗੁਰਸਿੱਖ ਹੈਣ ਕਿਹੜੇ? ਉਹ ਗੁਰਸਿੱਖ ਜਿਹੜੇ ਆਪ ਜਪਦੇ ਨੇ ਤੇ ਦੂਜਿਆਂ ਨੂੰ ਜਪਾਉਂਦੇ ਨੇ। ਆਪ ਜਪਦੇ ਨੇ ਅਵਰਹ ਨਾਮ ਜਪਾਵੇ ਤੇ ਦੂਜਿਆਂ ਨੂੰ ਵੀ ਜਪਾਉਂਦੇ, ਭਾਈ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਲੇ ਆਪ ਜਪਣਾ ਨਾਲੇ ਦੂਜਿਆਂ ਨੂੰ ਜਪਾਉਣਾ। ਇਹ ਆ ਗੁਰਸਿੱਖ ਦੀ ਪਰਿਭਾਸ਼ਾ। ਹੁਣ ਅਸੀਂ ਆਪ ਵੇਖ ਲੈਣਾ ਵੀ ਸਾਡੇ ਚੋਂ ਕਿੰਨੇ ਕਿੰਨੇ ਜਿਹੜੇ ਆਪ ਜਪ ਕੇ ਦੂਜਿਆਂ ਨੂੰ ਕਹਿੰਦੇ ਜਪਿਆ ਕਰੋ। ਆਪ ਵੀ ਜਪੋ ਤੇ ਦੂਜਿਆਂ ਨੂੰ ਵੀ ਜਪਾਓ। ਮਹਾਰਾਜ ਕਹਿੰਦੇ ਜਿਹੜੇ ਆਪ ਜਪ ਕੇ ਦੂਜਿਆਂ ਨੂੰ ਜਪਾਉਂਦੇ ਨੇ, ਮੈਂ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਹੇ ਮਾਲਕ, ਹੇ ਪਰਮੇਸ਼ਰ, ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਦਇਆ ਕਰੋ, ਮੈਨੂੰ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖਸ਼ੋ।
ਜੋ ਪਈ ਸ੍ਰੀ ਗੁਰਮੁਖ ਤੇ ਸੁਣ ਉਪਦੇਸ਼।
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਚੋਂ ਇਹ ਪਵਿੱਤਰ ਪਾਵਨ ਉਪਦੇਸ਼, ਇਹ ਪਾਵਨ ਸ਼ਬਦ ਸਾਰੇ ਗੁਰਸਿੱਖਾਂ ਨੇ ਸੁਣਿਆ ਹੈ।
ਧਰਤ ਪਏ ਜਿਨ ਭਾਗ ਵਿਸ਼ੇਸ਼।
ਸੁਣਿਆ ਬੜਿਆਂ ਨੇ ਪਰ ਹਿਰਦੇ ਚ ਧਾਰਨ ਉਨ੍ਹਾਂ ਨੇ ਕੀਤਾ ਜਿਨ੍ਹਾਂ ਦੇ ਭਾਗ ਵੱਡੇ ਸਨ। ਸੁਣਿਆ ਤੇ ਬੜਿਆਂ ਨੇ ਪਰ ਵਸਿਆ ਉਨ੍ਹਾਂ ਦੇ ਹਿਰਦੇ ਚ ਜਿਨ੍ਹਾਂ ਦੇ ਭਾਗ ਵਿਸ਼ੇਸ਼ ਸਨ, ਜਿਨ੍ਹਾਂ ਦੇ ਭਾਗ ਉੱਤਮ ਸਨ।
ਸੰਗਤ ਕੇ ਮਨ ਚਾਮੀ ਕਰ।
ਖਾਲਸਾ ਜੀ, ਜਿਹੜੀ ਸੰਗਤ ਹੈ ਸਤਿਗੁਰਾਂ ਦੀ, ਸੰਗਤ ਦਾ ਮਨ ਸੋਨਾ ਹੈ। ਜਿਹੜਾ ਸੰਗਤ ਸੰਗਤ ਹੈ ਗੁਰੂ ਕੀ, ਗੁਰੂ ਕੀ ਸੰਗਤ ਦਾ ਜਿਹੜਾ ਮਨ ਹੈ ਉਹ ਸੋਨੇ ਦੇ ਸਮਾਨ ਹੈ।
ਗੁਰ ਉਪਦੇਸ਼ ਰਤਨ ਸੰਸਾਰ।
ਔਰ ਜਿਹੜਾ ਸਤਿਗੁਰਾਂ ਦਾ ਉਪਦੇਸ਼ ਹੈ ਉਸ ਸੋਨੇ ਵਿਚ ਰਤਨ ਜੜਨ ਦੇ ਸਮਾਨ ਹੈ। ਸੋਨਾ ਹੁੰਦਾ ਨਾ, ਸੋਨੇ ਚ ਰਤਨ ਜੜ ਦਿਓ ਹੋਰ ਕੀਮਤੀ ਹੋ ਜਾਂਦਾ। ਗੁਰੂ ਕੀ ਸੰਗਤ ਦਾ ਮਨ ਸੋਨਾ, ਔਰ ਧੰਨ ਗੁਰੂ ਰਾਮਦਾਸ ਸਾਹਿਬ ਦਾ ਉਪਦੇਸ਼ ਉਸ ਸੋਨੇ ਵਿਚ ਜੜਿਆ ਹੋਇਆ ਰਤਨ ਦੇ ਸਮਾਨ ਹੈ।
ਅਸ ਪੂਖਨ ਜੁਗ ਲੋਕ ਸੁਹਾਵਤ।
ਇਹੋ ਜਿਹਾ ਗਹਿਣਾ ਜਿਨ੍ਹਾਂ ਨੂੰ ਮਿਲ ਜਾਏ ਉਹ ਦੋਹਾਂ ਲੋਕਾਂ ਦੇ ਵਿਚ ਇਹ ਗਹਿਣਾ ਸੋਭਦੀਕ ਹੁੰਦਾ, ਲੋਕ ਵਿਚ ਵੀ ਤੇ ਪਰਲੋਕ ਵਿਚ ਵੀ ਇਹ ਗਹਿਣਾ ਸੁਭਾਏਮਾਨ ਹੁੰਦਾ।
ਜਹਾਂ ਤਹਾਂ ਆਦਰ ਕੋ ਪਾਵਤ।
ਜਿੱਥੇ ਕਿੱਥੇ ਉਨ੍ਹਾਂ ਨੂੰ ਆਦਰ ਮਿਲਦਾ, ਉਨ੍ਹਾਂ ਨੂੰ ਸਤਿਕਾਰ ਪ੍ਰਾਪਤ ਹੁੰਦਾ।
ਸਿੱਖਣ ਕੇ ਔਰ ਸਰ ਸੰਸਾਰ।
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਗੁਰੂ ਕੇ ਸਿੱਖਾਂ ਦੇ ਜਿਹੜੇ ਮਨ ਨੇ ਉਹ ਸਰੋਵਰ ਦੇ ਸਮਾਨ ਹਨ।
ਗੁਰ ਉਪਦੇਸ਼ ਬਿਮਲ ਜਲ ਭਰ।
ਔਰ ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ ਉਸ ਸਰੋਵਰ ਵਿਚ ਨਿਰਮਲ ਜਲ ਭਰਿਆ ਹੋਇਆ। ਗੁਰਸਿੱਖਾਂ ਦਾ ਮਨ ਖਾਲੀ ਤਲਾਬ ਹੈ, ਸਰੋਵਰ ਹੈ, ਔਰ ਉਸ ਸਰੋਵਰ ਚ ਗੁਰੂ ਕਾ ਉਪਦੇਸ਼ ਉਹ ਨਿਰਮਲ ਜਲ ਭਰਿਆ ਹੋਇਆ।
ਇਸ ਅਨੁਸਾਰ ਕਿਰਤ ਜੋ ਕਰਨੀ,
ਸਤਿਗੁਰੂ ਜੀ ਦੇ ਉਪਦੇਸ਼ ਦੇ ਅਨੁਸਾਰ ਕਿਰਤ ਕਰਨੀ, ਜੋ ਗੁਰੂ ਸਾਹਿਬ ਨੇ ਕਿਹਾ ਉਸੇ ਤਰ੍ਹਾਂ ਦੇ ਕਰਮ ਕਰਨੇ।
ਅਰਬਿੰਦਨ ਕੀ ਬਾਨੀ ਸੁਬਰਨੀ,
ਕਹਿੰਦੇ ਮਾਨੋ ਸ਼ੁਭ ਕਮਲਾਂ ਦੀ ਬਗੀਚੀ ਕਥਨ ਕੀਤੀ ਹੈ, ਇਹ ਮਾਨੋ ਸ਼ੁਭ ਕਮਲਾਂ ਦੀ ਬਗੀਚੀ ਖਿੜੀ ਹੋਈ ਹੈ।
ਮਨ ਸਿੱਖਣ ਕੇ ਧਾਤ ਸਮਾਨ,
ਗੁਰੂ ਕੇ ਸਿੱਖਾਂ ਦੇ ਮਨ ਜਿਹੜੇ ਨੇ ਉਹ ਧਾਤ ਦੇ ਸਮਾਨ ਹਨ।
ਪਾਰਸ ਗੁਰ ਉਪਦੇਸ਼ ਮਹਾਨ,
ਔਰ ਸਤਿਗੁਰਾਂ ਦਾ ਉਪਦੇਸ਼ ਪਾਰਸ ਹੈ। ਤੇ ਜਿਵੇਂ ਧਾਤ ਨੂੰ ਪਾਰਸ ਛੂ ਜੇ ਤੇ ਸੋਨਾ ਬਣ ਜਾਂਦੀ ਹੈ, ਕਹਿੰਦੇ ਏਦਾਂ ਗੁਰੂ ਕੇ ਸਿੱਖਾਂ ਦੇ ਮਨ ਧਾਤ ਨੇ ਤੇ ਸਤਿਗੁਰਾਂ ਦਾ ਉਪਦੇਸ਼ ਉਹ ਪਾਰਸ ਦੇ ਸਮਾਨ ਹੈ।
ਕੰਚਨ ਹੋਏ ਮਾ ਛਬ ਧਾਰੀ,
ਜਿਹੜਾ ਉਪਦੇਸ਼ ਜਦੋਂ ਗੁਰਸਿੱਖਾਂ ਦੇ ਮਨ ਰੂਪੀ ਧਾਤ ਵਿਚ ਆ ਕੇ ਵਸਦਾ ਤੇ ਗੁਰਸਿੱਖਾਂ ਦੇ ਉਹ ਮਨ ਸੋਨਾ ਬਣ ਜਾਂਦੇ ਨੇ, ਸੋਨਾ ਬਣ ਕੇ ਛਬੀ ਧਾਰਦੇ ਨੇ।
ਸਹੇ ਕਸੋਟੀ ਸਭ ਮਲ ਹਾਰੀ,
ਕਹਿੰਦੇ ਫਿਰ ਉਹ ਕਸੋਟੀ ਸਹਿ ਕੇ ਸਾਰੀ ਮੈਲ ਤਿਆਗ ਦਿੰਦੇ, ਜਿਵੇਂ ਕਸਵੱਟੀ ਤੇ ਸਹਿਣ ਵਾਲਾ ਸੋਨਾ ਸਾਰੀ ਮੈਲ ਕੱਢ ਦਿੰਦਾ ਹੈ।
ਪਾਵਨ ਚੰਦਨ ਗੁਰ ਉਪਦੇਸ਼,
ਇਸ ਤਰ੍ਹਾਂ ਕਹਿ ਲਈਏ ਗੁਰੂ ਕਾ ਉਪਦੇਸ਼ ਪਾਵਨ ਚੰਦਨ ਦੇ ਸਮਾਨ ਹੈ।
ਜਨ ਮਨ ਤਰ ਪਨ ਗੰਧ ਵਿਸ਼ੇਸ਼,
ਸਤਿਗੁਰਾਂ ਦੇ ਸਿੱਖਾਂ ਦੇ ਜਿਹੜੇ ਮਨ ਨੇ ਉਹ ਛੋਟੇ ਦਰਖਤਾਂ ਦੇ ਸਮਾਨ ਚੰਦਨ ਦੇ ਕੋਲ ਰਹਿ ਕੇ, ਗੁਰੂ ਉਪਦੇਸ਼ ਰੂਪੀ ਚੰਦਨ ਦੇ ਕੋਲ ਰਹਿ ਕੇ ਚੰਦਨ ਹੀ ਬਣਨ ਵਾਲੇ ਹਨ।
ਗੁਰ ਕੰਨ ਤੇ ਬਚ ਬੂੰਦਨ ਪਾਏ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਗੁਰੂ ਰੂਪੀ ਬੱਦਲ ਵਿਚੋਂ ਸਤਿਗੁਰਾਂ ਦੇ ਬਚਨਾਂ ਰੂਪੀ ਬੂੰਦਾਂ ਉਹ ਗੁਰਸਿੱਖਾਂ ਨੇ ਪ੍ਰਾਪਤ ਕੀਤੀਆਂ ਨੇ।
ਚਾਤ੍ਰਿਕ ਸਿੱਖ ਸੁਨ ਪੀ ਤ੍ਰਿਪਤਾਏ,
ਬੱਬੀਆਂ ਵਾਂਗੂ ਚਾਤ੍ਰਿਕਾਂ ਵਾਂਗੂ ਜਿਹੜੇ ਗੁਰਸਿੱਖ ਨੇ ਗੁਰੂ ਸ਼ਬਦਾਂ ਦੇ ਗੁਰੂ ਬਚਨਾਂ ਦੀਆਂ ਬੂੰਦਾਂ ਨੂੰ ਪੀ ਪੀ ਕੇ ਤ੍ਰਿਪਤ ਹੋ ਰਹੇ ਹਨ।
ਇਨਹੂ ਸਿੱਧਾਂ ਲਈ ਅਠਾਰਾਂ,
ਕਹਿੰਦੇ ਕਈਆਂ ਨੂੰ 18 ਸਿੱਧੀਆਂ ਪ੍ਰਾਪਤ ਹੋ ਗਈਆਂ।
ਉਹ ਆਤਮ ਕੋ ਰੂਪ ਵਿਚਾਰ,
ਕਈ ਗੁਰੂ ਦਾ ਉਪਦੇਸ਼ ਸੁਣ ਕੇ ਆਪਣੀ ਆਤਮਾ ਦੇ ਰੂਪ ਦੀ ਵਿਚਾਰ ਕਰਨ ਲੱਗ ਪਏ।
ਉਹ ਪ੍ਰਭ ਸਿਮਰਨ ਕੇ ਅਨੁਰਾਗੀ,
ਕਈ ਪਰਮੇਸ਼ਰ ਦੇ ਸਿਮਰਨ ਦੇ ਅਨੁਰਾਗੀ ਬਣ ਗਏ, ਰਾਮ ਜਪਣ ਲੱਗ ਪਏ।
ਉਹ ਦਰਸ਼ਨ ਹਰ ਚੈ ਬਟ ਭਾਗੀ,
ਔਰ ਕਈ ਹਰੀ ਦੇ ਦਰਸ਼ਨ ਚਾਹੁੰਦੇ ਨੇ, ਉਹਨਾਂ ਦੇ ਮਨ ਚ ਪਰਮੇਸ਼ਰ ਦੇ ਦਰਸ਼ਨਾਂ ਦੀ ਸਿੱਖ ਲੱਗੀ ਹੈ।
ਵਿਸ਼ੇ ਵਿਕਾਰ ਕਿਨੂੰ ਕੇ ਹੋਆ,
ਕਈਆਂ ਦੇ ਹਿਰਦਿਆਂ ਵਿਚੋਂ ਵਿਸ਼ਿਆਂ ਪ੍ਰਤੀ ਵਿਰਾਗ ਪੈਦਾ ਹੋ ਗਿਆ।
ਕਿਨੂੰ ਸਿੱਖ ਨਿਜੀ ਅੰਤਰ ਜੋਆ,
ਕਈਆਂ ਨੇ ਆਪਣੇ ਅੰਦਰ ਆਤਮਾ ਦੇ ਸੁਖ ਨੂੰ ਮਾਣਨਾ ਕੀਤਾ ਹੈ।
ਪਰਮ ਮੋਹ ਸੰਸੈ ਤ੍ਰੈ ਤਾਪੂ,
ਕਹਿੰਦੇ ਪਰਮ ਮੋਹ ਤੇ ਸੰਸਾ ਇਹ ਜਿਹੜੇ ਤਿੰਨ ਤਾਪ ਹਨ।
ਸਭ ਸੰਗਤ ਕੇ ਖਾਪ ਕਲਾਪੂ,
ਸਾਰੀ ਸੰਗਤ ਦੇ ਤਿੰਨ ਤਾਪ ਗੁਰੂ ਰਾਮਦਾਸ ਸਾਹਿਬ ਜੀ ਨੇ ਕੱਟ ਦਿੱਤੇ ਹਨ।
ਕਰੇ ਸਬਨ ਪਰ ਕਿਰਪਾ ਕਿਰਪਾਲ, ਬੰਧਨ ਕਾਟ ਦਏ ਤਤਕਾਲ,
ਸਭ ਤੇ ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਜੀ ਨੇ ਸਭ ਦੇ ਬੰਧਨ ਕੱਟ ਦਿੱਤੇ ਨੇ। ਜਿਨ੍ਹਾਂ ਤੇ ਕਿਰਪਾ ਕਰਦੇ ਉਨ੍ਹਾਂ ਦੇ ਬੰਧਨ ਕੱਟ ਦਿੰਦੇ ਹਨ। ਐਸੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹੋਰ ਕਿਰਪਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।